تیرا سادھو سنگت پرتاپ تے باجن کھائی جوار تام سو دیکھے خوش بے گر لے گئے دادو دوار
واہ گرو جی کا خالصہ واہ گرو جی کی فتح پرم ستکار یوگ سنمان یوگ گرو کا خاص روپ گرو خالصہ سات سنگت ستگرو غریب نواز دھن دھن شری گرو گرنتھ صاحب جی مہاراج جی دے پوتر چرنوں وچ اکتر ہو کے حاضریاں بھر کے نتمستک ہو کے آپ سمو شہید بھائی منی سنگھ جی بھائی منی سنگھ شہید دا شہیدی دہاڑا بہت ہی شردا بھاونا آستھا تے ستکار سہت منا کے بھائی منی سنگھ جی دی شہادت نو کوٹی کوٹی پرنام کر رہے ہو نمسکار کر رہے ہو آج دے دن بھائی منی سنگھ شہید نو لاہور دے نخاس بازار وچ لاہور دے حکمران والوں یہ سزا سنائی گئی کہ انہاں دا بند بند کٹ کے انہاں نو شہید کیتا جاوے بھائی منی سنگھ جی دی عمر اس ویلے 90 سال تو اوپر سی بزرگی حالت وچ سن اس وقت بھائی منی سنگھ شہید نو جس ویلے جلاد شہید کرن لگا تے بند بند کٹن دی بجائے گٹ تو شستر مار کے گٹ کٹن لگا تے بھائی منی سنگھ نے روک دیتا آخیا تینو تیرے مالک دا حکم ہے کہ بند بند تو کٹنا ہے تے شریر دے اس گٹ تو بند شروع نہیں ہوندا انگلی دے پہلے پوٹے تو بند دی ارمبتا ہوندی ہے جے کٹنا تا ایتھوں کٹنا شروع کر ایسا درڑ نشچا بھائی منی سنگھ جی دا شری گرو پنتھ پرکاش دی کتھا جو آپ جی سروان کر رہے دے بچ بڑے وستار سہت بھائی منی سنگھ جی دی شہیدی بارے بھی ذکر ہونا اگے آن والے سمے وچ تو بند بند کٹ کے بھائی صاحب جی نو شہید کیتا گیا اج دا دن ہے ایسے مہان شہید جنہاں نو ارداس وچ بھی آپا نتا پرتی یاد کردے ہیں بھی جنہاں نے بند بند کٹائے جدو اے پنکتی پڑھی جاندی ہے نا بھی جنہاں نے بند بند کٹائے اس ویلے ساڈا دھیان بھائی منی سنگھ شہید دے چرناں چ چلے جانا چاہیدا ایسے مہان شہید دی شہادت نو شت شت پرنام ہے کوٹی کوٹی پرنام ہے کلگیتر پاتشاہ جی مہاراج جی نرائنے پہنچے نے مہنت جیت رام جو دادو دین دیال دے دیورے دا مہنت ہے انہیں جدو ویکھیا کہ گرو نانک دی گدی دے دسویں مالک آئے نے بڑی شردا نال ستگراں دے چرنا چ حاضر ہویا گردیو نال کچھ سمے لئی گفتگو کیتی بچن بلاس کیتے اور بینتی کیتی مہاراج جی ساڈے گھر ساڈے ڈیرے تے ایک ڈنگ دا بھوجن انگیکار کرو مہاراج جی نے بچن کیتا کہ ساڈے نال ماسا ہاری جیو نے انہاں دے بھوجن دا پربندھ کیویں کرو گے تسی تاں ویشنو سادھو اے سن کے مہنت جیت رام نے بینتی کیتی مہاراج ساڈے ویشنو سادھاں دا ایک دن وہ ماسا ہاری جڑے جیو نے وہ باجرا تے جواری انگیکار کر لین گے مہاراج جی مسکرا پئے تے مہنت جیت رام دی بینتی پروان کر کے دادو دین دیال دے دیورے تے آئے نے جویں مہنت جیت رام نے ستگراں دی سیوا ٹہل کیتی ہے اور ستگراں دے نال بچن بلاس کیتے نے آؤ کتھا من برتیاں اکاگر کر کے سربن کریے ਕਲਗੀਆਂ ਵਾਲੇ ਚੋਜੀ ਪ੍ਰੀਤਮ ਦਸਮੇਸ਼ ਪਾਤਸ਼ਾਹ ਸਰਬੰਸਦਾਨੀ ਚਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗ ਔਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ ਦੋਹਰਾ ਸਾਧੂ ਸੰਗਤ ਪ੍ਰਤਾਪ ਤੇ ਬਾਜਨ ਖਾਈ ਜਵਾਰ
ਸਾਧ ਸੰਗਤ ਦੇ ਪ੍ਰਤਾਪ ਸਦਕਾ ਵੇਖੋ ਮਹਾਰਾਜ ਜੀ ਦੀ ਐਸੀ ਕਲਾ ਵਰਤੀ ਕਿ ਦਾਦੂ ਦੀਨ ਦਿਆਲ ਦੇ ਦਿਓਰੇ ਤੇ ਮਹੰਤ ਜੈਤ ਰਾਮ ਵੱਲੋਂ ਜਿਹੜਾ ਨਿਉਂਦਾ ਦਿੱਤਾ ਗਿਆ ਸੀ ਭੋਜਨ ਦਾ ਸਤਿਗੁਰਾਂ ਦੇ ਜਿਹੜੇ ਬਾਜ ਨੇ ਉਹਨਾਂ ਬਾਜਾਂ ਨੇ ਵੀ ਖਾਲਸਾ ਜੀ ਜਵਾਰ ਖਾਧੀ ਹੈ ਹਾਲਾਂਕਿ ਬਾਜ ਦਾ ਖਾਣਾ ਮਾਸ ਹੁੰਦਾ ਹੈ ਮਾਸ ਬਿਨਾ ਕੁਝ ਹੋਰ ਨਹੀਂ ਖਾਂਦਾ ਪਰ ਇੱਥੇ ਸਤਿਗੁਰਾਂ ਦੀ ਕਲਾ ਵਰਤੀ ਉਸ ਸਾਧੂਆਂ ਦੇ ਪ੍ਰਤਾਪ ਸਦਕਾ ਉਹਨਾਂ ਦੇ ਲਾਜ ਰੱਖਣੀ ਸੀ ਕਹਿੰਦੇ ਉਹਨਾਂ ਬਾਜਾਂ ਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਗਿਆ ਮੰਨ ਕੇ ਜਵਾਰ ਖਾਧੀ ਹੈ
ਨਾਮ ਸੁਦੇ ਕਹਿ ਕੁਛ ਪਏ ਗੁਰ ਲੈ ਗਏ ਦਾਦੂ ਦੁਆਰ
ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅੰਦਰ ਦਾਦੂ ਦੀਨ ਦਿਆਲ ਦਾ ਜਿੱਥੇ ਦਿਓਰਾ ਬਣਿਆ ਕਿਉਂਕਿ ਇੱਥੇ ਉਨ੍ਹਾਂ ਨੇ ਆਪਣਾ ਸਰੀਰ ਤਿਆਗਿਆ ਸੀ ਇੱਥੇ ਉਨ੍ਹਾਂ ਦਾ ਦੇਹਾਂਤ ਹੋਇਆ ਸੀ ਇਸ ਕਰਕੇ ਉਨ੍ਹਾਂ ਦਾ ਦਿਓਰਾ ਬਣਿਆ ਹੋਇਆ ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਹੰਤ ਜੈਤ ਰਾਮ ਜੀ ਆਪਣੇ ਨਾਲ ਲੈ ਕੇ ਗਏ ਔਰ ਉਹ ਦਿਓਰਾ ਵਿਖਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਲ ਵਿਚਰ ਕੇ ਸਾਰਾ ਦਿਓਰਾ ਅੰਦਰੋਂ ਡੇਰਾ ਵੇਖਿਆ ਹੈ
ਦਾਦੂ ਦੁਆਰ ਦਰਸ ਕਰਾਇਓ
ਦਾਦੂ ਦੁਆਰਾ ਜਿਹੜਾ ਹੈ ਉਹਦੇ ਸਾਰਿਆਂ ਦੇ ਦਰਸ਼ਨ ਕਰਵਾਏ ਹਨ
ਸਤਿਗੁਰ ਫੂਲਨ ਮੀਂਹ ਬਰਸਾਇਓ
ਔਰ ਮਹੰਤ ਜੈਤ ਰਾਮ ਨੇ ਬੜੀ ਭਾਵਨਾ ਨਾਲ ਸਤਿਗੁਰਾਂ ਦੀ ਆਓ ਭਗਤ ਕੀਤੀ ਹੈ ਫੁੱਲਾਂ ਦੀ ਵਰਖਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਤੇ ਕੀਤੀ ਹੈ
ਧੰਨ ਧੰਨ ਕਰੋ ਸੰਤਨ ਪ੍ਰਤਾਪ
ਔਰ ਮਹਾਰਾਜ ਜੀ ਨੇ ਵੀ ਬੜੀ ਵਡਿਆਈ ਕੀਤੀ ਮਹੰਤ ਜੈਤ ਰਾਮ ਦੀ ਆਖਿਆ ਧੰਨ ਨੇ ਸੰਤ ਦਾਦੂ ਦੀਨ ਦਿਆਲ ਜੀ ਜਿਨ੍ਹਾਂ ਦਾ ਪ੍ਰਤਾਪ ਹੈ ਜਿਨ੍ਹਾਂ ਦੀ ਕਲਾ ਇੱਥੇ ਵਰਤ ਰਹੀ ਹੈ
ਸੰਤ ਨਿੰਦਕੋ ਵੈ ਖਾ
ਜਿਹੜਾ ਸੰਤ ਜਨਾਂ ਦਾ ਨਿੰਦਾ ਕਰਨ ਵਾਲਾ ਨਿੰਦਕ ਹੈ ਸੰਤਾਂ ਦੀ ਨਿੰਦਾ ਕਰਨ ਵਾਲੇ ਨਿੰਦਕ ਦਾ ਖਾਲਸਾ ਜੀ ਮਹਾ ਪਾਪ ਹੈ ਉਹਦਾ ਨਾਸ ਹੁੰਦਾ ਜਿਹੜਾ ਸਤ ਪੁਰਖਾਂ ਦੀ ਸੰਤ ਜਨਾਂ ਦੀ ਨਿੰਦਾ ਕਰਦਾ ਹੈ
ਸੁਖਮਨੀ ਜੀ ਕੀ ਤੁਕ ਸੋ ਪਰੇ
ਮਹਾਰਾਜ ਜੀ ਨੇ ਸੁਖਮਨੀ ਸਾਹਿਬ ਦੀਆਂ ਪਾਵਨ ਪੰਕਤੀਆਂ ਜਿਨ੍ਹਾਂ ਵਿਚ ਸੰਤ ਜਨਾਂ ਦੀ ਮਹਿਮਾ ਦੱਸੀ ਹੈ ਸੰਤ ਕੀ ਮਹਿਮਾ ਵੇਦ ਨਾ ਜਾਣੈ ਜੇਤਾ ਸੁਣੈ ਤੇਤਾ ਵਖਿਆਨੈ ਸੰਤ ਜਨਾਂ ਦੇ ਪ੍ਰਤਾਪ ਦੇ ਸਦਕ ਸੰਤਾਂ ਦੀ ਜਿਹੜੀ ਮਹਿਮਾ ਸੁਖਮਨੀ ਸਾਹਿਬ ਦੇ ਵਿਚ ਵਰਣਨ ਕੀਤੀ ਹੈ ਉਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ
ਔਰ ਚਰਚਾ ਪਰਚਾ ਕੀਓ
ਫਿਰ ਹੋਰ ਵੀ ਚਰਚਾ ਹੋਈ ਮਹੰਤ ਜੈਤ ਰਾਮ ਜੀ ਦੇ ਨਾਲ ਵਿਚਾਰ ਹੋਏ
ਦੋ ਵੱਲ ਤੇ ਸੁਖ ਤੋਂ ਲਿਓ
ਦੋਹਾਂ ਪਾਸਿਓਂ ਬੜੀ ਸੁਖਦ ਵਿਚਾਰ ਹੋਈ ਹੈ ਖਾਲਸਾ ਜੀ ਸਤਿਪੁਰਖਾਂ ਮਹਾਂਪੁਰਖਾਂ ਦੀ ਵਿਚਾਰ ਜਿਹੜੀ ਹੁੰਦੀ ਹੈ ਉਹਨਾਂ ਦੀ ਵਿਚਾਰ ਦੇ ਵਿਚ ਬੜਾ ਭਾਰੀ ਗੂੜ ਸਿਧਾਂਤ ਹੁੰਦਾ ਹੈ ਅਕਸਰ ਲੋਕ ਦੁਨੀਆਂ ਦੇ ਵਿਚ ਜਿਹੜੇ ਵਿਚਾਰ ਕਰਦੇ ਨੇ ਵਿਚਾਰ ਦੇ ਨਾਂ ਦੇ ਉੱਤੇ ਤਕਰਾਰਬਾਜ਼ੀ ਕਰਦੇ ਨੇ ਵਿਚਾਰ ਨਹੀਂ ਕਰਦੇ ਔਰ ਜਦੋਂ ਤਕਰਾਰਬਾਜ਼ੀ ਕਰਦੇ ਨੇ ਉਦੋਂ ਇੱਕ ਦੂਜੇ ਦੇ ਹਿਰਦੇ ਨੂੰ ਦੁਖੀ ਕਰਦੇ ਨੇ ਪਰ ਸਤਿਪੁਰਖਾਂ ਦੇ ਵਿਚਾਰ ਦੇ ਵਿਚ ਦੋਵਾਂ ਵੱਲੇ ਸੁੱਖ ਪ੍ਰਾਪਤ ਹੁੰਦਾ ਹੈ ਇਸ ਕਰਕੇ ਕਲਗੀਧਰ ਜੀ ਦੀ ਵਿਚਾਰ ਔਰ ਮਹੰਤ ਜੈਤ ਰਾਮ ਜੀ ਦੀ ਜਿਹੜੀ ਆਪਸੀ ਵਿਚਾਰ ਹੋਈ ਹੈ ਦੋਹਾਂ ਪਾਸੇ ਸੁੱਖ ਵਰਤਿਆ ਮਹਾਰਾਜ ਜੀ ਦਾ ਹਿਰਦਾ ਵੀ ਬੜਾ ਪ੍ਰਸੰਨ ਹੋਇਆ ਸਤਿਗੁਰਾਂ ਦੇ ਬਚਨ ਸੁਣ ਕੇ ਮਹੰਤ ਜੈਤ ਰਾਮ ਜੀ ਵੀ ਬਹੁਤ ਖੁਸ਼ ਹੋਏ
ਮਹੰਤ ਗੱਲ ਇੱਕ ਨਹੀਂ ਸੁਣਾਈ
ਗੱਲੀ ਬਾਤੀ ਗੱਲਾਂ ਕਰਦਿਆਂ ਕਰਦਿਆਂ ਮਹੰਤ ਜੈਤ ਰਾਮ ਨੇ ਇੱਕ ਨਵੀਂ ਗੱਲ ਮਹਾਰਾਜ ਜੀ ਨੂੰ ਸੁਣਾਈ
ਕਿ ਮੈਂ ਗਏ ਤੇ ਹਮੇ ਉਤਸਾਈ
ਮਹੰਤ ਜੈਤ ਰਾਮ ਜੀ ਉਸ ਪਾਸੇ ਗਏ ਸਨ ਤੇ ਉੱਥੇ ਜਾ ਕੇ ਮਹੰਤ ਜੈਤ ਰਾਮ ਜੀ ਨਾਲ ਜਿਵੇਂ ਬੀਤੀ ਸੀ ਉਹ ਆਪਣੀ ਹੱਡ ਬੀਤੀ ਮਹੰਤ ਜੈਤ ਰਾਮ ਜੀ ਦੱਸਣ ਲੱਗੇ।
ਨਾਰਾਇਣ ਦਾਸ ਤੋਂ ਤਿਸਕੋ ਨਾਮ
ਕਹਿਣ ਲੱਗੇ, ਮਹਾਰਾਜ ਇੱਕ ਨਾਰਾਇਣ ਦਾਸ ਨਾਮ ਦਾ ਵੈਰਾਗੀ ਸਾਧ ਹੈ, ਜਿਹਨੂੰ ਲੋਕ ਮਾਧੋ ਦਾਸ ਵੈਰਾਗੀ ਵੀ ਕਹਿੰਦੇ ਹਨ।
ਪੰਥ ਵੈਰਾਗਨ ਮੈਂ ਉਸ ਧਾਮ,
ਵੈਰਾਗੀਆਂ ਦਾ ਪੰਥ ਹੈ, ਵੈਰਾਗ ਮਤ ਦਾ ਉਧਾਰਨੀ ਜਾਨਕੀ ਪ੍ਰਸਾਦ ਦਾ ਚੇਲਾ ਹੈ।
ਇੱਕ ਪਲੰਗ ਉਹਨ ਖੂਬ ਬਣਾਇਓ,
ਮਹਾਰਾਜ ਉਹਦਾ ਡੇਰਾ ਹੈ ਗੋਦਾਵਰੀ ਦੇ ਕੰਢੇ ਤੇ, ਔਰ ਉਸ ਡੇਰੇ ਦੇ ਵਿਚ ਉਹਨੇ ਆਪਣਾ ਇੱਕ ਬੜਾ ਵੱਡਾ ਪਲੰਘਾ ਰੱਖਿਆ ਹੋਇਆ, ਇੱਕ ਪਲੰਘ ਉਹਦੇ ਵਿਚ ਵਿਛਾਇਆ, ਬੜਾ ਸੁੰਦਰ ਪਲੰਘਾ ਬਣਾਇਆ ਹੋਇਆ।
ਉਸਕੇ ਉੱਪਰ ਹਮੈਂ ਬਹਾਇਓ,
ਜਦੋਂ ਮੈਂ ਚੱਲ ਕੇ ਉਹਦੇ ਡੇਰੇ ਚ ਪਹੁੰਚਿਆ ਤੇ ਉਹਨੇ ਮੈਨੂੰ ਆਪਣੇ ਉਸ ਪਲੰਘੇ ਤੇ ਬਿਠਾਇਆ, ਤੇ ਮੈਂ ਸੋਚਿਆ ਵੀ ਸ਼ਾਇਦ ਇਹ ਮੇਰਾ ਸਤਿਕਾਰ ਕਰ ਰਿਹਾ, ਤੇ ਮੇਰਾ ਸਤਿਕਾਰ ਕਰਕੇ ਮੈਨੂੰ ਪਲੰਘੇ ਤੇ ਬਿਠਾ ਰਿਹਾ। ਕਹਿੰਦੇ ਮੇਰਾ ਉਹਨੇ, ਮੈਂ ਇਹ ਜਾਣ ਕੇ ਉਸ ਪਲੰਘੇ ਤੇ ਬੈਠ ਗਿਆ, ਮੈਨੂੰ ਉਹਨੇ ਬੜੇ ਸਤਿਕਾਰ ਨਾਲ ਪਹਿਲਾਂ ਤਾਂ ਉਸ ਪਲੰਘੇ ਤੇ ਬਿਠਾਇਆ।
ਹਮ ਜਾਣਿਓ ਇਨ ਆਦਰ ਕਰਿਓ, ਉਤੋਂ ਦੁਸ਼ਟ ਵੈ ਮਸਕਰੀ ਭਰਿਓ।
ਮਹਾਰਾਜ ਮੈਂ ਤਾਂ ਸਮਝਿਆ ਸੀ ਵੀ ਉਹ ਪਲੰਘੇ ਤੇ ਬਿਠਾ ਕੇ ਮੇਰਾ ਆਦਰ ਕਰ ਰਿਹਾ, ਮੇਰਾ ਸਤਿਕਾਰ ਕਰ ਰਿਹਾ, ਪਰ ਉਹ ਤਾਂ ਬੜਾ ਦੁਸ਼ਟ ਸੀ, ਉਹਨੇ ਤਾਂ ਮਸਕਰੀ ਕੀਤੀ ਮੇਰੇ ਨਾਲ, ਉਹਨੇ ਤਾਂ ਮੇਰੇ ਨਾਲ ਠੱਗੀ ਕੀਤੀ, ਚਲਾਕੀ ਕੀਤੀ।
ਬੈਠਾਇਓ ਉਸ ਪਲੰਘਪੁਰ ਉਨ ਦਿਓ ਉਲਟਾਏ।
ਪਹਿਲਾਂ ਤਾਂ ਮੈਨੂੰ ਉਸ ਨਾਰਾਇਣ ਦਾਸ ਨੇ, ਜਿਹਨੂੰ ਮਾਧੋ ਦਾਸ ਵੈਰਾਗੀ ਵੀ ਕਹਿੰਦੇ ਨੇ, ਪਹਿਲਾਂ ਤਾਂ ਉਹਨੇ ਮੈਨੂੰ ਉਸ ਪਲੰਘੇ ਤੇ ਬਿਠਾਇਆ, ਪਲੰਘੇ ਤੇ ਬਿਠਾ ਕੇ ਫਿਰ ਉਹਦੇ ਕੋਈ ਗੁਪਤ ਵੀਰ ਨੇ, ਉਹਨਾਂ ਗੁਪਤ ਵੀਰਾਂ ਦੇ ਕੋਲੋਂ ਉਹ ਪਲੰਘਾ ਮੂਧਾ ਮਰਵਾ ਕੇ ਮੈਨੂੰ ਥੱਲੇ ਦੱਬ ਦਿੱਤਾ ਪਲੰਘੇ ਤੇ, ਤੇ ਪਲੰਘੇ ਦੇ ਥੱਲੇ ਮੈਨੂੰ ਉਲਟਾ ਕੇ ਸੁੱਟ ਦਿੱਤਾ।
ਕਰੀ ਮਸਕਰੇ ਅਮਗਨੇ ਹੱਸ ਹੱਸ ਲਿਟ ਲਿਟ ਪਾਏ।
ਪਲੰਘੇ ਤੋਂ ਮੂਧਾ ਕਰਕੇ ਮੈਨੂੰ ਥੱਲੇ ਸੁੱਟ ਦਿੱਤਾ, ਤੇ ਥੱਲੇ ਸੁੱਟ ਕੇ ਮੁੜ ਕੇ ਲਿਟ ਲਿਟ ਕੇ ਹੱਸਣ ਲੱਗਾ ਮਸਕਰੀ ਕਰਕੇ ਨਾ, ਕਿ ਵੇਖੋ ਇਹ ਵੱਡਾ ਸੰਤ ਬਣਿਆ ਫਿਰਦਾ, ਮੈਂ ਇਹਨੂੰ ਇਸ ਤਰ੍ਹਾਂ ਜ਼ਮੀਨ ਤੇ ਪਟਕੀਰ ਕੇ ਮਾਰਿਆ, ਸੁੱਟ ਕੇ ਸੱਟਿਆ, ਔਰ ਇਹਦੀ ਵਿਦ ਵੀ ਕੀਤੀ, ਇਹਦਾ ਨਿਰਾਦਰ ਕੀਤਾ, ਏਦਾਂ ਜਾਣ ਕੇ ਉਹ ਨਾਲੇ ਤਾਂ ਮੇਰੇ ਨਾਲ ਉਹਨੇ ਏਦਾਂ ਦੀ ਮਸ਼ਕਰੀ ਕੀਤੀ, ਪਲੰਘੇ ਤੋਂ ਸੁੱਟਿਆ, ਫਿਰ ਲਿਟ ਲਿਟ ਹੱਸ ਹੱਸ ਪਾਏ, ਫਿਰ ਜ਼ਮੀਨ ਦੇ ਉੱਤੇ ਹੱਸ ਹੱਸ ਕੇ ਲਿਟ ਲਿਟ ਕੇ ਡਿੱਗਦਾ, ਲੋਟ ਪੋਟ ਹੁੰਦਾ, ਨਾਲੇ ਮਜ਼ਾਕ ਉਡਾਉਂਦਾ ਹੈ।
ਜੋ ਪਏ ਖੱਟ ਦਰਸ਼ਨ ਕੋ ਮਸਕਰੀ ਕਰੇ।
ਮਹਾਰਾਜ ਉਹ ਕੱਲਾ ਮੇਰੇ ਨਾਲ ਹੀ ਐਸਾ ਨਹੀਂ ਕੀਤਾ, ਉਹਨੇ ਜਿਹੜੇ ਛੇ ਦਰਸ਼ਨਾਂ ਦੇ ਛੇ ਸ਼ਾਸਤਰ ਨੇ ਨਾ, ਜਿਹੜੇ ਛੇ ਦਰਸ਼ਨ ਨੇ ਜਾਂ ਛੇ ਸ਼ਾਸਤਰ ਨੇ, ਉਹਨਾਂ ਛੇ ਸ਼ਾਸਤਰਾਂ ਤੇ ਛੇ ਦਰਸ਼ਨਾਂ ਦੇ ਜਿਹੜੇ ਭੇਖੀ ਜੋਗੀ ਜੰਗਮ ਜੈਨੀ ਸੰਨਿਆਸੀ ਆਦਿਕ ਨੇ, ਉਹਨਾਂ ਸਾਰਿਆਂ ਦੇ ਨਾਲ ਉਹ ਇਸੇ ਤਰ੍ਹਾਂ ਮਸ਼ਕਰੀ ਕਰਦਾ।
ਗੁਰੂ ਪੀਰ ਤੇ ਨਾਏ ਸੁਡਰ,
ਇਹ ਨੀ ਵੇਖਦਾ ਕਿ ਮੈਂ ਜਿਹਦੀ ਬੇਇੱਜ਼ਤੀ ਕਰਨ ਲੱਗਾ, ਜਿਹਨੂੰ ਪਲੰਘੇ ਤੇ ਬਿਠਾ ਕੇ ਥੱਲੇ ਸੁੱਟਣ ਲੱਗਾ, ਵੀ ਉਹ ਕੋਈ ਮਹਾਤਮਾ ਹੈ, ਕੋਈ ਗੁਰੂ ਹੈ, ਕੋਈ ਪੀਰ ਹੈ, ਕੋਈ ਸੰਤ ਹੈ, ਏਦਾਂ ਉਹ ਕਿਸੇ ਦੀ ਕਾਣ ਕਰੋੜ ਨੀ ਰੱਖਦਾ, ਉਹ ਕਿਸੇ ਤੋਂ ਨੀ ਡਰਦਾ।
ਆਪ ਕਹਾਵੇ ਉਹ ਗੁਰ ਪੀਰ,
ਸਭ ਤੋਂ ਵੱਡਾ ਗੁਰੂ ਮੈਂ ਹੀ ਹਾਂ, ਸਭ ਤੋਂ ਵੱਡਾ ਪੀਰ ਵੀ ਮੈਂ ਹੀ ਹਾਂ, ਉਹਨੂੰ ਆਪਣੀਆਂ ਕਰਾਮਾਤਾਂ ਤੇ ਆਪਣੀ ਤਾਕਤ ਦੇ ਉੱਤੇ ਇੰਨਾ ਜ਼ਿਆਦਾ ਗਰੂਰ ਤੇ ਹੰਕਾਰ ਹੈ।
ਸੰਤ ਨਿੰਦਕ ਵੋ ਏ ਗੁਰ ਪੀਰ,
ਔਰ ਉਹ ਸੰਤ ਜਨਾਂ ਦਾ ਨਿੰਦਕ ਹੈ, ਔਰ ਗੁਰੂ ਪੀਰ ਤੋਂ ਵਿਹੂਣਾ ਹੀ ਤੁਰਿਆ ਫਿਰਦਾ, ਉਹਨੇ ਕਿਸੇ ਚੰਗੇ ਗੁਰੂ ਪੀਰ ਦੀ ਸੰਗਤ ਨਹੀਂ ਕੀਤੀ, ਜੇ ਕੀਤੀ ਹੁੰਦੀ ਤਾਂ ਉਹ ਏਦਾਂ ਨਾ ਕਰਦਾ, ਉਹ ਸੱਤ ਪੁਰਖਾਂ ਮਹਾਂਪੁਰਖਾਂ ਦੀ ਏਦਾਂ ਬੇਗਤੀ ਨਿਰਾਦਰ ਨਾ ਕਰਦਾ। ਮਹਾਰਾਜ ਉਹਨੇ ਕਿਸੇ ਗੁਰੂ ਪੀਰ ਦੀ ਚੰਗੇ ਗੁਰੂ ਪੀਰ ਦੀ ਸੰਗਤ ਨਹੀਂ ਕੀਤੀ।
ਮਹੰਤ ਕਈ ਉਤ ਵੱਲ ਨਾ ਜਾਇਓ,
ਜੈਤ ਰਾਮ ਕਹਿਣ ਲੱਗਾ, ਮਹਾਰਾਜ ਮੈਂ ਸੁਣਿਆ ਵੀ ਤੁਸੀਂ ਦੱਖਣ ਦਿਸ਼ਾ ਨੂੰ ਚੱਲੇ ਹੋ, ਤੇ ਮੇਰੀ ਬੇਨਤੀ ਆ ਵੀ ਤੁਸੀਂ ਉਸ ਪਾਸੇ ਨਾ ਜਾਇਆ ਜੇ ਜਿੱਥੇ ਉਹ ਰਹਿੰਦਾ।
ਉਸ ਤੇ ਟਲ ਕੇ ਦੂਰ ਸਿਧਾਇਓ,
ਮਹਾਰਾਜ ਤੁਸੀਂ ਨਾ ਉਧਰ ਜਾਇਆ ਜੇ, ਕਿਉਂਕਿ ਉਹ ਸਾਰੇ ਮਹਾਂਪੁਰਸ਼ਾਂ ਦੀ ਬੇਇੱਜ਼ਤੀ ਕਰਦਾ, ਸਭ ਦਾ ਨਿਰਾਦਰ ਕਰਦਾ। ਗੋਦਾਵਰੀ ਕੰਢੇ ਦੇ ਉੱਤੇ ਉਹਨੇ ਆਪਣਾ ਡੇਰਾ ਬਣਾਇਆ, ਪਲੰਘਾ ਰੱਖਿਆ, ਬਿਠਾ ਕੇ ਪਲੰਘੇ ਤੇ ਪਹਿਲਾਂ ਮੂਧਾ ਮਾਰ ਦਿੰਦਾ, ਤੇ ਮਹਾਰਾਜ ਮੇਰੇ ਨਾਲ ਤਾਂ ਇਸੇ ਤਰ੍ਹਾਂ ਉੱਥੇ ਬੀਤੀ ਆ, ਮੈਂ ਆਪਣੀ ਹੱਡ ਬੀਤੀ ਤੁਹਾਨੂੰ ਦੱਸ ਰਿਹਾ। ਤੇ ਸਤਿਗੁਰੂ ਜੀ ਮੈਂ ਸੁਣਿਆ ਤੁਸੀਂ ਵੀ ਉਧਰ ਚੱਲੇ ਹੋ ਦੱਖਣ ਦਿਸ਼ਾ ਨੂੰ, ਤੇ ਮੇਰੀ ਬੇਨਤੀ ਆ ਵੀ ਉੱਥੇ ਨਾ ਜਾਇਆ ਜੇ ਜਿੱਥੇ ਉਹ ਨਾਰਾਇਣ ਦਾਸ ਮਾਧੋ ਦਾਸ ਬਰਾਗੀ ਰਹਿੰਦਾ ਹੈ।
ਸਤਿਗੁਰ ਕਹੀ ਜੋ ਸਤਿਗੁਰ ਕਰੇ ਬਣੇ ਨਹੀਂ ਅਬ ਹਮਕੋ ਟਰੇ।
ਮਹਾਰਾਜ ਜੀ ਨੂੰ ਕਹਿਣ ਲੱਗਾ ਜੀ ਤੁਸੀਂ ਉਹਦੇ ਤੋਂ ਟਲ ਕੇ ਰਿਹਾ ਜੇ ਉਹਦੇ ਤੋਂ ਦੂਰ ਹੀ ਰਿਹਾ ਜੇ ਉਹਦੇ ਨੇੜੇ ਨਾ ਜਾਇਆ ਜੇ। ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਸੰਤ ਜੀ ਯਾਹੀ ਕਾਜ ਧਰਾ ਹਮ ਜਨਮੰਗ ਸਮਝ ਲਿਓ ਸਾਧੂ ਸਭ ਮਨਮੰਗ। ਅਸੀਂ ਤਾਂ ਜਨਮ ਹੀ ਇਸੇ ਕਰਕੇ ਧਾਰਨ ਕੀਤਾ ਵੀ ਜਿਹੜੇ ਇਹੋ ਜਿਹੇ ਭੁੱਲੇ ਭਟਕੇ ਲੋਕ ਨੇ ਉਹਨਾਂ ਨੂੰ ਸਿੱਧੇ ਰਸਤੇ ਪਾਉਣਾ। ਅਸੀਂ ਤਾਂ ਜਨਮ ਹੀ ਇਸ ਕਰਕੇ ਧਾਰਿਆ, ਅਸੀਂ ਤਾਂ ਅਵਤਾਰ ਹੀ ਇਸ ਕਰਕੇ ਲੈ ਕੇ ਆਏ ਧਾਰ ਕੇ ਆਏ ਆ। ਜਿੱਥੇ ਕੋਈ ਰੋਗੀ ਹੁੰਦਾ ਡਾਕਟਰ ਦੀ ਲੋੜ ਵੀ ਉੱਥੇ ਹੁੰਦੀ ਹੈ ਨਾ, ਜਿੱਥੇ ਪਹਿਲਾਂ ਹੀ ਸਾਰੇ ਠੀਕ ਠਾਕ ਹੋਣ ਉੱਥੇ ਡਾਕਟਰ ਦੀ ਕੀ ਲੋੜ ਹੈ। ਇਸ ਕਰਕੇ ਅਸੀਂ ਤਾਂ ਹੁਣ ਉੱਥੇ ਜ਼ਰੂਰ ਜਾਵਾਂਗੇ ਤੇ ਅੱਗੇ ਜਿਵੇਂ ਸਤਿਗੁਰੂ ਜੀ ਕਰਨਗੇ ਉਸੇ ਤਰ੍ਹਾਂ ਹੋਵੇਗਾ।
ਸਤਿਗੁਰ ਕਹੀ ਜੋ ਸਤਿਗੁਰ ਕਰੇ।
ਮਹਾਰਾਜ ਜੀ ਕਹਿਣ ਲੱਗੇ ਜੋ ਸਤਿਗੁਰੂ ਜੀ ਕਰਨਗੇ ਅਕਾਲ ਪੁਰਖ ਜੀ ਕਰਨਗੇ
ਬਣੇ ਨਹੀਂ ਅਬ ਹਮਕੋ ਟਰੇ।
ਹੁਣ ਸਾਡਾ ਨਹੀਂ ਬਣਦਾ ਕਿ ਅਸੀਂ ਸੁਣ ਕੇ ਵੀ ਟਲ ਕੇ ਰਹਿ ਜਾਈਏ। ਜਾਂ ਤਾਂ ਹੁੰਦਾ ਨਾ ਵੀ ਤੁਹਾਡੇ ਕੋਲ ਸੁਣਦੇ ਨਾ ਉਹਦੇ ਬਾਰੇ, ਪਰ ਤੁਸੀਂ ਹੁਣ ਦੱਸ ਦਿੱਤਾ ਉਹਦੇ ਬਾਰੇ ਵੀ ਉਹ ਇਸ ਤਰ੍ਹਾਂ ਕਰਦਾ ਤੇ ਸੁਣ ਕੇ ਵੀ ਅਸੀਂ ਉੱਥੇ ਨਾ ਜਾਈਏ, ਇਹ ਨਹੀਂ ਹੋ ਸਕਦਾ। ਜੇ ਤੂੰ ਨਾ ਦੱਸਦਾ ਉਹਦਾ ਸਾਨੂੰ ਨਾ ਪਤਾ ਲੱਗਦਾ ਤੇ ਗੱਲ ਵੱਖਰੀ ਸੀ, ਅਸੀਂ ਭਾਵੇਂ ਨਾ ਵੀ ਜਾਂਦੇ। ਪਰ ਹੁਣ ਤੁਸੀਂ ਦੱਸ ਦਿੱਤਾ ਉਹਦੇ ਬਾਰੇ, ਇਸ ਕਰਕੇ ਹੁਣ ਅਸੀਂ ਜ਼ਰੂਰ ਜਾਣਾ ਉੱਥੇ। ਹੁਣ ਨਹੀਂ ਅਸੀਂ ਕਿਸੇ ਦੇ ਟਾਲਿਆਂ ਟਲਦੇ।
ਸੋ ਹਮਕੋ ਰਾਹ ਬਤਾਓ।
ਮਹਾਰਾਜ ਜੀ ਕਹਿਣ ਲੱਗੇ ਮਹੰਤ ਜੀ ਤੁਸੀਂ ਰਸਤਾ ਦੱਸੋ ਵੀ ਉਹ ਰਹਿੰਦਾ ਕਿੱਥੇ ਹੈ।
ਨਾਮ ਥਾਮ ਉਹ ਗ੍ਰਾਮ ਸੁਣਾਓ।
ਉਹਦਾ ਨਾਂ ਦੱਸੋ, ਉਹਦੀ ਥਾਂ ਦੱਸੋ, ਕਿਹੜੀ ਥਾਂ ਤੇ ਰਹਿੰਦਾ, ਕਿਹੜੇ ਸ਼ਹਿਰ ਵਿੱਚ ਕਿਹੜੇ ਪਿੰਡ ਦੇ ਵਿੱਚ ਰਹਿੰਦਾ ਹੈ।
ਜਾਂ ਦੇਖੇ ਉਸ ਕੀ ਸਿੱਧੇ।
ਦੇਖਾਂਗੇ ਜਾ ਕੇ ਉਹਦੇ ਕੋਲ ਕਿ ਉਹਦੇ ਕੋਲ ਕਿਹੜੀ ਸਿੱਧੀ ਹੈ, ਉਹਨੇ ਕਿਹੜੀ ਸਿੱਧੀ ਧਾਰਨ ਕੀਤੀ ਹੋਈ ਹੈ।
ਕੌਣ ਗੁਰੂ ਜਿਸ ਤੇ ਪਈ ਬ੍ਰਿਦੇ।
ਇਹ ਤਾਂ ਸਹੀ ਵੀ ਉਹਦਾ ਕਿਹੜਾ ਗੁਰੂ ਹੈ, ਕਿਹਦਾ ਉਹ ਚੇਲਾ ਹੈ ਜਿਹੜੇ ਗੁਰੂ ਦੇ ਕੋਲੋਂ ਇਹਨੂੰ ਏਡੀ ਵੱਡੀ ਤਾਕਤ ਮਿਲੀ ਹੈ, ਸ਼ਕਤੀ ਮਿਲੀ ਹੈ ਵੀ ਉਹ ਕਿਸੇ ਸੰਤ ਮਹਾਤਮਾ ਦਾ ਸਤਿਕਾਰ ਨਹੀਂ ਕਰਦਾ, ਹਰ ਇੱਕ ਦਾ ਨਿਰਾਦਰ ਕਰਦਾ।
ਅਲੇ ਤੁਹਾਂ ਉਸ ਸਿੱਧੀ ਗਵਾਵੇਂ।
ਅਸੀਂ ਵੇਖਦੇ ਹਾਂ ਜਾ ਕੇ ਉਹਨੂੰ, ਜੇ ਤਾਂ ਅੜੇਗਾ ਸਾਡੇ ਨਾਲ ਤਾਂ ਅਸੀਂ ਉਹਦੀਆਂ ਸਾਰੀਆਂ ਸਿੱਧੀਆਂ ਗਵਾ ਦਿਆਂਗੇ। ਉਹਦੀਆਂ ਸਾਰੀਆਂ ਸ਼ਕਤੀਆਂ ਜਿੰਨੀਆਂ ਉਹਦੇ ਕੋਲ ਹੈਣ ਉਹ ਸਾਰੀਆਂ ਸ਼ਕਤੀਆਂ ਅਸੀਂ ਖਿੱਚ ਲਵਾਂਗੇ।
ਮਿਲੇ ਤਾਂ ਉਸ ਕੋ ਰਾਏ ਪਾਏ ਜਾਵੇ।
ਜੇ ਉਹ ਸਾਨੂੰ ਆ ਕੇ ਮਿਲੇਗਾ, ਸਾਡੀ ਸ਼ਰਨ ਵਿੱਚ ਪਵੇਗਾ, ਤੇ ਫਿਰ ਅਸੀਂ ਉਹਨੂੰ ਮਾਰਗ ਦਰਸ਼ਨ ਕਰਾ ਕੇ ਸਿੱਧੇ ਰਸਤੇ ਪਾਵਾਂਗੇ। ਜੇ ਅੜੇਗਾ, ਕਿਉਂਕਿ ਗੁਰੂ ਨਾਨਕ ਦੇ ਘਰ ਦਾ ਸਿਧਾਂਤ, ਅੜੇ ਸੋ ਚੜੇ, ਸ਼ਰਨ ਪਰੇ ਸੋ ਤਰੇ, ਜਿਹੜਾ ਸ਼ਰਨ ਪਵੇਗਾ ਫਿਰ ਉਹਨੂੰ ਸਿੱਧਾ ਰਸਤਾ ਪਾਵਾਂਗੇ।
ਸਤ ਨਾਨਕ ਉਸ ਕਰੇ ਦਾਸ।
ਕਹਿਣ ਲੱਗੇ ਮੰਤ ਜੈਤ ਰਾਮ ਜੀ ਸਾਨੂੰ ਵੀ ਗੁਰੂ ਨਾਨਕ ਸਾਹਿਬ ਦੀ ਛੱਤ ਹੈ, ਗੁਰੂ ਨਾਨਕ ਸਾਹਿਬ ਦੀ ਸਾਨੂੰ ਆਣ ਹੈ ਕਿ ਹੁਣ ਤਾਂ ਅਸੀਂ ਉੱਥੇ ਜਾ ਕੇ ਉਹਨੂੰ ਆਪਣਾ ਚੇਲਾ ਬਣਾਵਾਂਗੇ ਹੀ ਬਣਾਵਾਂਗੇ। ਕੁਝ ਹੋ ਜਾਏ, ਸਾਨੂੰ ਵੀ ਗੁਰੂ ਨਾਨਕ ਸਾਹਿਬ ਦੀ ਆਣ ਹੈ ਕਿ ਅਸੀਂ ਹੁਣ ਉੱਥੇ ਜਾ ਕੇ ਉਹਨੂੰ ਆਪਣਾ ਦਾਸ ਬਣਾਵਾਂਗੇ।
ਕਰੇ ਸਿੱਖ ਉਸ ਆਪਣੇ ਖਾਸ।
ਜਿਵੇਂ ਸਾਡੇ ਹੋਰ ਖਾਸ ਸਿੱਖ ਨੇ ਨਾ, ਇਸੇ ਤਰ੍ਹਾਂ ਉਹਨੂੰ ਵੀ ਜਾ ਕੇ ਅਸੀਂ ਆਪਣਾ ਖਾਸ ਸਿੱਖ ਬਣਾਵਾਂਗੇ।
ਦੁਏਰਾ ਨਦੀ ਗੋਦਾਵਰ ਟਿਗਿਓ ਤੋ ਸ਼ਹਿਰ ਨਦੇਲ ਸੁਨਾ।
ਫਿਰ ਇਹਨੇ ਦੱਸਿਆ, ਕਹਿਣ ਲੱਗਾ ਮਹਾਰਾਜ ਜੀ ਸੁਣੋ, ਮੈਂ ਉਹਦਾ ਐਡਰੈਸ ਦੱਸਦਾ, ਤੁਹਾਨੂੰ ਪਤਾ ਦੱਸਦਾ ਵੀ ਉਹ ਕਿੱਥੇ ਰਹਿੰਦਾ, ਉਹਦਾ ਟਿਕਾਣਾ ਦੱਸਦਾ। ਮਹਾਰਾਜ ਗੋਦਾਵਰੀ ਨਦੀ ਵਗਦੀ ਹੈ, ਬੜੀ ਸੁੰਦਰ ਨਿਰਮਲ ਨਦੀ ਗੋਦਾਵਰੀ, ਤੇ ਗੋਦਾਵਰੀ ਨਦੀ ਦੇ ਕੰਢੇ ਤੇ ਇੱਕ ਬੜਾ ਪੁਰਾਣਾ ਨਗਰ ਵਸਦਾ ਹੈ, ਉਸ ਨਗਰ ਦਾ ਨਾਮ ਹੈ ਨਾਂਦੇੜ, ਜਿਹਨੂੰ ਅੱਜ ਕੱਲ ਆਪਾਂ ਤਖ਼ਤ ਅਬਚਲ ਨਗਰ ਨਾਂਦੇੜ ਵੀ ਕਹਿੰਦੇ ਨਾ, ਅਬਚਲ ਨਗਰ ਸਾਹਿਬ ਵੀ ਕਹਿੰਦੇ ਆ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਨਾਂਦੇੜ ਸਾਹਿਬ, ਇੱਦਾਂ ਸੰਪੂਰਨ ਨਾਂ ਦੇ ਨਾਲ ਨਾਲ ਆਪਾਂ ਉਚਾਰਨ ਕਰਦੇ ਹਾਂ। ਇਹਦਾ ਪਹਿਲਾ ਨਾਮ ਕੱਲਾ ਨਾਂਦੇੜ ਸੀ। ਮਹਾਰਾਜ ਨਾਂਦੇੜ ਉਸ ਸ਼ਹਿਰ ਦਾ ਨਾਮ ਹੈ।
ਭਲੇ ਸੋ ਦੱਖਣ ਕੁੰਟ ਮੈਂ ਹੈ ਪ੍ਰਗਟ ਸ਼ੁਭ ਥਾਮ।
ਦੱਖਣ ਦਿਸ਼ਾ ਦੇ ਵਿੱਚ ਨਗਰ ਹੈ ਨਾਂਦੇੜ, ਗੋਦਾਵਰੀ ਦੇ ਕੰਢੇ ਦੇ ਉੱਤੇ ਮਹਾਰਾਜ ਗਰੀਬ ਨਵਾਗ ਸੱਚੇ ਪਾਤਸ਼ਾਹ ਉਹਦਾ ਜਿਹੜਾ ਡੇਰਾ ਬਣਿਆ ਹੋਇਆ, ਔਰ ਉਹਦਾ ਡੇਰਾ ਸਭ ਪਾਸੇ ਪ੍ਰਗਟ ਹੈ। ਉਹਦੇ ਡੇਰੇ ਬਾਰੇ ਸਾਰੀ ਦੁਨੀਆਂ ਜਾਣਦੀ ਹੈ, ਔਰ ਉਸ ਦੇ ਡੇਰੇ ਨੂੰ ਆਮ ਕਰਕੇ ਲੋਕ ਪ੍ਰਸਿੱਧੀ ਦੇ ਰੂਪ ਦੇ ਵਿੱਚ ਜਾਣਦੇ ਹਨ।
ਜੋ ਪਈ ਤੋ ਪ੍ਰਥਮ ਕੰਗਾਲ।
ਮਹਾਰਾਜ ਜੀ ਉਹ ਪਹਿਲਾਂ ਬੜਾ ਕੰਗਾਲ ਜਿਹਾ ਆਦਮੀ ਸੀ, ਕੋਈ ਏਦਾਂ ਬਚਪਨ ਤੋਂ ਮੁੱਢ ਤੋਂ ਕੋਈ ਸਿੱਧ ਪੁਰਸ਼ ਨਹੀਂ ਸੀਗਾ, ਪਹਿਲਾਂ ਬੜਾ ਕੰਗਾਲ ਜਿਹਾ ਗਰੀਬ ਜਿਹਾ ਆਦਮੀ ਸੀ।
ਰਲ ਕਹੁ ਤੁਰਿਓ ਸੋ ਸੰਤਨ ਨਾਲ।
ਕੋਈ ਮਹਾਤਮਾ ਮਿਲ ਗਿਆ, ਕੋਈ ਸੰਤ ਮਿਲ ਗਿਆ, ਜਾਨਕੀ ਪ੍ਰਸਾਦ ਸੀ ਉਹਦਾ ਨਾਂ, ਉਹਦੇ ਨਾਲ ਉਹ ਰਲ ਕੇ ਚੱਲ ਪਿਆ, ਉਹਦੇ ਨਾਲ ਉਹ ਰਲ ਕੇ ਤੁਰ ਪਿਆ।
ਬਹੁਤ ਸੈਲ ਉਹਨ ਪ੍ਰਿਥਮੈ ਕਰਿਓ।
ਪਹਿਲਾਂ ਉਹਦੇ ਨਾਲ ਮਿਲ ਕੇ ਬੜੀ ਸੈਲ ਕੀਤੀ। ਆ ਜਿਹੜਾ ਮੁਲਤਾਨ ਦਾ ਇਲਾਕਾ ਹੈ, ਧੰਨੀ ਖੇਪ ਦਾ ਇਲਾਕਾ, ਇਸ ਇਲਾਕੇ ਦੇ ਵਿੱਚ ਜਾ ਕੇ ਫਿਰਿਆ।
ਸਿੱਧ ਮੰਤਰੀ ਉਸ ਮਿਲ ਪਰਿਓ।
ਕੋਈ ਸਿੱਧ ਮਿਲਿਆ, ਔਗੜ ਨਾਥ ਸੀ ਉਹਦਾ ਨਾਂ, ਇਹ ਗੋਰਖ ਨਾਥ ਦਾ ਚੇਲਾ ਸੀ ਔਗੜ ਨਾਥ, ਇਹਨੂੰ ਅਲੂਣੀਆਂ ਸਾਧ ਵੀ ਕਹਿੰਦੇ ਨੇ। ਉਹ ਫਿਰ ਉਹਨੂੰ ਮਿਲ ਗਿਆ, ਉਹਦੇ ਨਾਲ ਉਹਦਾ ਮੇਲ ਹੋ ਗਿਆ।
ਉਸ ਕੀ ਸੇਵ ਬਹੁਤੀ ਨ ਕਰੇ।
ਇੱਕ ਮੰਤਰੀ ਸੀ ਨਾ ਜਿਹਨੇ ਬੜੇ ਬੜੇ ਮੰਤਰ ਸਿੱਧ ਕੀਤੇ ਹੋਏ ਸੀ ਔਗੜ ਨਾਥ ਨੇ, ਉਹਦੀ ਇਹਨੇ ਸੇਵਾ ਕੀਤੀ, ਉਹਦੀ ਇਹਨੇ ਬੜੀ ਟਹਿਲ ਕੀਤੀ, ਬੜੀ ਸੇਵਾ ਕੀਤੀ।
ਵਿਦਿਆ ਦਈ ਇਹਨੇ ਉਸ ਭਲੀ।
ਉਹ ਵਿਦਿਆ ਉਹਨੂੰ ਆਉਂਦੀ ਸੀ ਨਾ ਮੰਤਰਾਂ ਜੰਤਰਾਂ ਦੀ, ਰਿੱਧੀਆਂ ਸਿੱਧੀਆਂ ਦੀ, ਉਹ ਜਿਹੜੀ ਵਿਦਿਆ ਸੀ ਉਹਨੇ ਇਹਨੂੰ ਆਪਣਾ ਚੇਲਾ ਬਣਾ ਕੇ ਇਹਦਾ ਨਾਮ ਨਰਾਇਣ ਦਾਸ ਰੱਖ ਕੇ ਉਹ ਸਾਰੀਆਂ ਸ਼ਕਤੀਆਂ, ਉਹ ਸਾਰੀਆਂ ਰਿੱਧੀਆਂ ਸਿੱਧੀਆਂ ਇਹਨੂੰ ਦੇ ਦਿੱਤੀਆਂ।
ਦਈ ਪੋਥੀ ਉਹ ਭੇਜ ਦਿਓ ਕੁੱਲ।
ਉਹਦੇ ਕੋਲ ਪੋਥੀ ਸੀ, ਇੱਕ ਪੁਸਤਕ ਸੀ, ਉਹਦੇ ਵਿੱਚ ਬੜੇ ਬੜੇ ਮੰਤਰ ਜੰਤਰ ਤੰਤਰ, ਬੜੀਆਂ ਬੜੀਆਂ ਸ਼ਕਤੀਆਂ, ਵੀ ਕਿਹੜਾ ਮੰਤਰ ਕਿਵੇਂ ਸਿੱਧ ਕਰਨਾ, ਰਸਾਇਣ ਕਿਵੇਂ ਬਣਾਉਣਾ, ਪਾਰਸ ਕਿਵੇਂ ਪ੍ਰਗਟ ਕਰਨਾ, ਇੱਦਾਂ ਦੀਆਂ ਸ਼ਕਤੀਆਂ ਵਾਲੀ, ਮੰਤਰਾਂ ਜੰਤਰਾਂ ਵਾਲੀ ਇੱਕ ਪੋਥੀ ਸੀ, ਇੱਕ ਪੁਸਤਕ ਸੀ ਉਹਦੇ ਕੋਲ ਸੀ, ਉਹ ਸਿੱਧ ਪੁਰਸ਼ ਦੇ ਕੋਲ। ਜਦੋਂ ਮਰਨ ਲੱਗਾ ਤੇ ਉਹਨੇ ਉਹ ਪੁਸਤਕ ਇਹਨੂੰ ਆਪਣਾ ਚੇਲਾ ਬਣਾ ਕੇ, ਵੀ ਮੇਰਾ ਪਿਆਰਾ ਚੇਲਾ, ਇਹਨੂੰ ਦੇ ਦਿੱਤੀ।
ਸੋ ਕਰ ਦੀਨੋ ਆਪਣੇ ਤੁਲ।
ਉਹ ਪੋਥੀ ਉਹਨੂੰ ਦੇ ਕੇ, ਉਹ ਪੁਸਤਕ ਜਿਹੜੀ ਮੰਤਰਾਂ ਜੰਤਰਾਂ ਵਾਲੀ ਸੀ ਉਹਨੂੰ ਦੇ ਕੇ ਮਹਾਰਾਜ ਉਹਨੂੰ ਆਪਣੇ ਤੁਲ ਬਣਾ ਲਿਆ, ਉਹਨੇ ਆਪਣੇ ਵਰਗਾ ਹੀ ਕਰਾਮਾਤੀ ਤੇ ਸ਼ਕਤੀਸ਼ਾਲੀ ਬਣਾ ਲਿਆ।
ਕਹਿ ਪੋਥੀ ਕਈ ਦਿਨ ਬਾਤ।
ਉਹ ਜਿਹੜੀ ਪੋਥੀ ਸੀ ਨਾ ਮੰਤਰਾਂ ਜੰਤਰਾਂ ਵਾਲੀ, ਉਹਨੂੰ ਅਲੂਣੀਆਂ ਪੋਥੀ ਵੀ ਕਹਿੰਦੇ ਨੇ, ਜਿਹਦੇ ਵਿੱਚ ਮੰਤਰ ਜੰਤਰ ਲਿਖੇ ਹੁੰਦੇ ਨੇ, ਵੀ ਕਿਹੜਾ ਮੰਤਰ ਪੜ ਕੇ ਕੀ ਹੁੰਦਾ, ਕਿਹੜਾ ਜੰਤਰ ਪੜ ਕੇ ਕੀ ਹੁੰਦਾ, ਕਿਹੜਾ ਤੰਤਰ ਕਰਕੇ ਕੀ ਹੁੰਦਾ। ਉਹ ਮੰਤਰਾਂ ਜੰਤਰਾਂ ਤੰਤਰਾਂ ਨਾਲ ਭਰੀ ਹੋਈ ਜਿਹੜੀ ਉਹ ਪੋਥੀ ਸੀ, ਉਹਨੇ ਆਪਣੇ ਚੇਲੇ ਇਸ ਨਰਾਇਣ ਦਾਸ ਨੂੰ, ਮਾਧੋ ਦਾਸ ਵੈਰਾਗੀ ਨੂੰ ਦੇ ਕੇ ਮਰਨ ਵੇਲੇ ਉਹਨੇ ਆਪਣੇ ਇਸ ਚੇਲੇ ਨੂੰ ਇਹ ਗੱਲ ਕਹੀ ਸੀ,
ਜਗਤ ਕਰੀ ਨਾ ਬੋ ਵਿਖਿਆਤ।
ਉਹਨੇ ਕਿਹਾ ਸੀ ਵੀ ਇਹ ਜਿਹੜੀ ਪੋਥੀ ਹੈ ਨਾ, ਇਹਨੂੰ ਜਗਤ ਵਿੱਚ ਬਹੁਤਾ ਪ੍ਰਗਟ ਨਾ ਕਰੀ, ਇਹਨੂੰ ਸੰਸਾਰ ਦੇ ਵਿੱਚ ਬਹੁਤਾ ਪ੍ਰਗਟ ਨਾ ਕਰੀ, ਕਿਉਂਕਿ ਮੰਤਰ ਉਹੀ ਹੁੰਦਾ ਜਿਹੜਾ ਲੁਕੋ ਕੇ ਰੱਖਿਆ ਜਾਏ, ਜਿਹੜਾ ਪ੍ਰਗਟ ਕਰਦੇ ਉਹ ਕਾਹਦਾ ਮੰਤਰ ਹੈ। ਸਿਆਣਿਆਂ ਦੀ ਕਹਾਵਤ ਹੈ ਵੀ ਮੰਤਰ ਉਹੀ ਹੈ ਜਿਹੜਾ ਗੁਪਤ ਰੱਖਿਆ ਜਾਏ, ਜਿਹੜਾ ਪ੍ਰਗਟ ਹੋ ਗਿਆ ਉਹ ਕਾਹਦਾ ਮੰਤਰ ਹੋਇਆ। ਉਹਨੇ ਆਖਿਆ ਵੀ ਇਹ ਜਿਹੜੀ ਤੈਨੂੰ ਪੁਸਤਕ ਦੇਣ ਲੱਗਾ ਨਾ, ਇਹਦੇ ਵਿੱਚ ਜਿਹੜੇ ਮੰਤਰ ਜੰਤਰ ਤੰਤਰ ਲਿਖੇ ਹੋਏ ਨੇ, ਇਹਨਾਂ ਨੂੰ ਬਹੁਤਾ ਪ੍ਰਗਟ ਨਾ ਕਰੀ, ਇਹਨਾਂ ਨੂੰ ਆਪਣੇ ਕੋਲ ਗੁਪਤ ਕਰਕੇ ਰੱਖੀ।
ਗੋਪਰੈ ਤੋਰੈ ਪਾਤ।
ਇਹ ਤੂੰ ਗੁਪਤ ਰੱਖੇਗਾ ਤੇ ਇਹ ਜਿਹੜੀ ਪੋਥੀ ਹੈ, ਜਿਹੜਾ ਜਿਹੜੇ ਮੰਤਰ ਜੰਤਰ ਤੰਤਰ ਨੇ, ਇਹ ਤੇਰੇ ਕੋਲ ਰਹਿਣਗੇ।
ਪ੍ਰਗਟ ਕਰੈ ਤੂੰ ਲੈ ਜਾਏ ਸਾਥ।
ਜੇ ਤੂੰ ਇਹ ਸਾਰੀ ਪੋਥੀ ਨੂੰ ਪ੍ਰਗਟ ਕਰੇਗਾ, ਆਪਣੇ ਮੰਤਰ ਜੰਤਰ ਪ੍ਰਗਟ ਕਰੇਗਾ, ਤੇ ਮੰਤਰ ਜੰਤਰ ਜਿੱਥੇ ਤੇਰੇ ਜਾਣਗੇ ਉੱਥੇ ਤੇਰੀ ਜਾਨ ਵੀ ਜਾ ਸਕਦੀ ਹੈ, ਉੱਥੇ ਤੇਰੀ ਜ਼ਿੰਦਗੀ ਵੀ ਜਾ ਸਕਦੀ ਹੈ।
ਦੋਹੇਰਾ ਗੜ ਨਾਰੀ ਮਾਇਆ ਤੁਰ ਸ਼ਸਤਰ ਪਾਰਸ ਜੁਏ।
ਕਹਿੰਦੇ ਚੰਗਾ ਵਧੀਆ ਕਿਲਾ ਹੋਵੇ ਕਿਸੇ ਕੋਲ, ਕਿਸੇ ਕੋਲ ਚੰਗੀ ਸੁੰਦਰ ਇਸਤਰੀ ਹੋਵੇ, ਜਾਂ ਕਿਸੇ ਕੋਲ ਬਹੁਤੇ ਰੁਪਈਏ ਮਾਇਆ ਹੋਵੇ, ਜਾਂ ਕਿਸੇ ਕੋਲ ਬਹੁਤਾ ਵਧੀਆ ਘੋੜਾ ਹੋਵੇ, ਜਾਂ ਕਿਸੇ ਕੋਲ ਬਹੁਤਾ ਵਧੀਆ ਹਥਿਆਰ ਤੇ ਸ਼ਸਤਰ ਹੋਵੇ, ਜਾਂ ਫਿਰ ਕਿਸੇ ਕੋਲ ਬਹੁਤ ਕੀਮਤੀ ਪਾਰਸ ਦਾ ਪੱਥਰ ਹੋਵੇ,
ਫਿਰ ਦਿਓ ਕਦੀ ਮੰਤਰ ਤੰਤਰ ਖੋਤ ਰਾਜੇ ਸੋਏ,
ਜਾਂ ਫਿਰ ਕੋਈ ਔਖ ਦੀ ਜਿਹੜੀ ਸਿੱਧ ਕੀਤੀ ਹੋਵੇ ਕਿਸੇ ਨੇ ਬੜੀ ਵਧੀਆ ਦਵਾਈ, ਜਾਂ ਕੋਈ ਮੰਤਰ ਤੰਤਰ ਹੋਵੇ। ਇਹ ਜਿਹੜੀਆਂ ਚੀਜ਼ਾਂ ਉੱਪਰ ਦੱਸੀਆਂ ਨੇ ਨਾ, ਇਹ ਜੇ ਰਾਜਿਆਂ ਨੂੰ ਪਤਾ ਲੱਗ ਜੇ ਤੇ ਰਾਜੇ ਉਹਨਾਂ ਦੇ ਕੋਲੋਂ ਖੋਹ ਲੈਂਦੇ ਨੇ। ਕਿਸੇ ਕੋਲ ਚੰਗੀ ਸੁੰਦਰ ਇਸਤਰੀ ਹੋਵੇ ਉਹ ਖੋਹ ਲੈਂਦੇ ਨੇ, ਕਿਲਾ ਹੋਵੇ ਉਹ ਖੋਹ ਲੈਂਦੇ ਨੇ, ਮਾਇਆ ਹੋਵੇ ਉਹ ਖੋਹ ਲੈਂਦੇ ਨੇ, ਘੋੜਾ ਹੋਵੇ ਉਹ ਖੋਹ ਲੈਂਦੇ ਨੇ, ਚੰਗਾ ਸ਼ਸਤਰ ਹੋਵੇ ਖੋਹ ਲੈਂਦੇ ਨੇ, ਕੋਈ ਚੰਗਾ ਮੰਤਰ ਜੰਤਰ ਹੋਵੇ ਕਿਸੇ ਕੋਲ ਉਹ ਵੀ ਖੋਹ ਲੈਂਦੇ ਨੇ, ਵੀ ਇਹ ਸਾਡੇ ਕੋਲ ਹੋਣਾ ਚਾਹੀਦਾ। ਏਦਾਂ ਜਿਹੜੇ ਰਾਜੇ ਬਾਦਸ਼ਾਹ ਨੇ ਉਹਨਾਂ ਦੇ ਦੁਸ਼ਮਣ ਬਣ ਜਾਂਦੇ ਨੇ। ਇਹ ਜਿਹੜਾ ਗੁਰੂ ਸੀ ਨਾ ਨਰਾਇਣ ਦਾਸ ਦਾ, ਮਾਧੋ ਦਾਸ ਬੈਰਾਗੀ ਦਾ, ਉਹ ਮਰਨ ਤੋਂ ਪਹਿਲਾਂ ਉਹਨੂੰ ਇਹ ਉਪਦੇਸ਼ ਦੇ ਰਿਹਾ ਵੀ ਇਹ ਪੋਥੀ ਨਾ ਪ੍ਰਗਟ ਕਰੀ, ਜੇ ਪ੍ਰਗਟ ਕਰ ਦਿੱਤੀ ਤੂੰ ਆਪਣੇ ਮੰਤਰ ਜੰਤਰ ਪ੍ਰਗਟ ਕਰ ਦਿੱਤੇ ਤੇ ਜਿਹੜੇ ਰਾਜੇ ਬਾਦਸ਼ਾਹ ਲੋਕ ਨੇ ਉਹ ਫਿਰ ਇਹ ਸਾਰੀਆਂ ਚੀਜ਼ਾਂ ਖੂਹ ਲੈਂਦੇ ਹਨ।
ਜੋ ਪਏ ਪਾਤਸ਼ਾਹ ਨਛਾ ਲੈ ਗੈਲ,
ਵੱਡੇ ਵੱਡੇ ਸ਼ਾਹ ਨੇ ਜਾਂ ਪਾਤਸ਼ਾਹ ਨੇ ਉਹ ਫਿਰ ਉਹਦਾ ਖਹਿੜਾ ਨੀ ਛੱਡਦੇ ਜਿਹਦੇ ਕੋਲ ਆ ਚੀਜ਼ਾਂ ਹੋਣ।
ਮਾਰੇ ਤੁਰਤ ਜਿਨ ਆਪਣੀ ਪੈਲ,
ਡਰ ਦੇ ਨਾਲ ਭੈ ਦੇ ਨਾਲ ਉਹਨਾਂ ਨੂੰ ਤੁਰਤ ਮਾਰ ਦਿੰਦੇ ਨੇ ਵੀ ਇਹਦੇ ਕੋਲ ਮੰਤਰ ਜੰਤਰ ਨੇ ਕਿਤੇ ਸਾਨੂੰ ਨਾ ਮਾਰ ਦੇ। ਇਸ ਡਰ ਦੇ ਨਾਲ ਉਹ ਪਹਿਲਾਂ ਹੀ ਉਹਨੂੰ ਮਾਰ ਦਿੰਦੇ ਨੇ ਵੀ ਇਹ ਸਾਨੂੰ ਮਾਰੇ ਮੰਤਰਾਂ ਜੰਤਰਾਂ ਨਾਲ, ਅਸੀਂ ਪਹਿਲਾਂ ਇਹਨੂੰ ਮਾਰ ਦਈਏ। ਏਦਾਂ ਕਈਆਂ ਨੂੰ ਫਾਹੇ ਟੰਗ ਦਿੰਦੇ ਨੇ, ਕਈਆਂ ਨੂੰ ਸੂਲੀ ਚਾੜ ਦਿੰਦੇ ਨੇ, ਕਈਆਂ ਨੂੰ ਕੈਦ ਕਰਕੇ ਕੈਦੀ ਬਣਾ ਲੈਂਦੇ ਨੇ। ਏਦਾਂ ਉਹਨਾਂ ਨੂੰ ਬਹੁਤ ਜ਼ਿਆਦਾ ਭਿਆਨਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ।
ਉਹ ਜਾਲੈ ਜਗ ਪਾਤਸ਼ਾਹੇ,
ਬਾਦਸ਼ਾਹਾਂ ਨੂੰ ਇਹ ਗੱਲ ਦਾ ਡਰ ਪੈ ਜਾਂਦਾ ਹੈ ਵੀ ਮੈਂ ਬਾਦਸ਼ਾਹ ਹਾਂ, ਇਹਦੇ ਕੋਲ ਮੰਤਰ ਜੰਤਰ ਨੇ, ਇਹ ਮੰਤਰਾਂ ਜੰਤਰਾਂ ਦੇ ਨਾਲ ਕਿਤੇ ਮੇਰੀ ਪਾਤਸ਼ਾਹੀ ਨਾ ਖੋ ਲਵੇ, ਇਹ ਕਿਤੇ ਮੇਰੀ ਬਾਦਸ਼ਾਹੀ ਨਾ ਖੋ ਲਵੇ।
ਕਰਾਮਾਤ ਹੈ ਜਿਸਕੇ ਪਾਹੇ,
ਇਹਦੇ ਕੋਲ ਕਰਾਮਾਤ ਹੈ, ਇਹਦੇ ਕੋਲ ਅਜ਼ਮਤ ਹੈ, ਇਹ ਕਿਤੇ ਆਪਣੀ ਅਜ਼ਮਤ ਨਾਲ ਆਪਣੀ ਕਰਾਮਾਤ ਨਾਲ ਜੇ ਪਾਤਸ਼ਾਹੀ ਖੋ ਲਈ ਤਾਂ ਮੇਰਾ ਕੰਮ ਔਖਾ ਹੋ ਜਾਏਗਾ, ਇਸ ਕਰਕੇ ਉਹ ਪਹਿਲਾਂ ਹੀ ਉਹਨੂੰ ਫੜ ਕੇ ਮਾਰ ਦਿੰਦੇ ਹਨ।
ਹਰੀ ਬੈਠੇ ਦੇਵੇ ਮਾਰ,
ਕਈ ਮੰਤਰਾਂ ਜੰਤਰਾਂ ਵਾਲਿਆਂ ਨੂੰ ਤਾਂ ਉਹ ਬਾਦਸ਼ਾਹ ਘਰ ਬੈਠਿਆਂ ਨੂੰ ਹੀ ਮਰਵਾ ਦਿੰਦੇ ਨੇ, ਘਰਾਂ ਵਿਚ ਬੈਠਿਆਂ ਦਾ ਹੀ ਕਤਲ ਕਰਵਾ ਦਿੰਦੇ ਨੇ।
ਇਸ ਭੈ ਦੇਵੇ ਕਰੇ ਖੁਆਰ,
ਇਸ ਡਰ ਦੇ ਨਾਲ ਫਿਰ ਉਹ ਬੜੇ ਬੜੇ ਵੱਡਿਆਂ ਨੂੰ ਖੁਆਰ ਕਰਦੇ ਹਨ।
ਹਰ ਚਾਹੇ ਵੈ ਨਿਜ ਹੱਥ ਲਿਓ,
ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਕਰਾਮਾਤਾਂ ਮੰਤਰ ਜੰਤਰ ਤੰਤਰ, ਉਹ ਬਾਦਸ਼ਾਹ ਚਾਹੁੰਦੇ ਨੇ ਵੀ ਇਹ ਸਾਡੇ ਹੱਥ ਵਿਚ ਆ ਜਾਣ, ਇਹ ਸ਼ਕਤੀਆਂ ਮੇਰੇ ਹੱਥ ਵਿਚ ਆ ਜਾਣ।
ਸ਼ਰੀਕਨ ਜਿਮ ਉਸ ਮਾਰਨ ਕੀਓ,
ਸ਼ਰੀਕ ਸ਼ਰੀਕ ਦਾ ਦੁਸ਼ਮਣ ਹੁੰਦਾ ਨਾ, ਏਦਾਂ ਉਹ ਸ਼ਰੀਕਾਂ ਵਾਂਗੂ ਫਿਰ ਉਹਨਾਂ ਨੂੰ ਮਾਰ ਮੁਕਾਉਂਦੇ ਹਨ।
ਅਬ ਸੁਨਿਓ ਪੋਥੀ ਕੋ ਨਾਮ,
ਕਹਿਣ ਲੱਗੇ ਵੀ ਏਦਾਂ ਉਹਨੇ ਕਿਹਾ ਸੀ ਇਹਨੂੰ, ਮਾਧੋ ਦਾਸ ਬੈਰਾਗੀ ਨੂੰ ਇਹ ਗੱਲ ਕਹੀ ਸੀ ਵੀ ਇਹ ਪੋਥੀਆਂ ਪ੍ਰਗਟ ਨਾ ਕਰੀ, ਇਹ ਮੰਤਰ ਜੰਤਰ ਪ੍ਰਗਟ ਨਾ ਕਰੀ। ਹੁਣ ਉਹ ਮੰਤ ਜੈਤ ਰਾਮ ਦੱਸਣ ਲੱਗਾ, ਮਹਾਰਾਜ ਉਹ ਜਿਹੜੀ ਪੋਥੀ ਹੈ ਨਾ, ਹੁਣ ਉਹਦੇ ਵਿੱਚ ਕੀ ਹੈ ਉਹ ਸੁਣੋ, ਉਹ ਪੋਥੀ ਦਾ ਜਿਹੜਾ ਨਾਮ ਹੈ ਉਹ ਸੁਣੋ।
ਸਿੱਧ ਅਨੂਣੀਆ ਮੰਤਰਨ ਥਾ,
ਮਹਾਰਾਜ ਇੱਕ ਅਨੂਣੀਆ ਨਾਮ ਦਾ ਕੋਈ ਸਿੱਧ ਹੋਇਆ, ਓਗੜਨਾਥ ਦਾ ਵੀ ਗੁਰੂ ਸੀ ਉਹ, ਮਰਨ ਵੇਲੇ ਆਪਣੀ ਉਹ ਪੋਥੀ ਓਗੜਨਾਥ ਨੂੰ ਦੇ ਗਿਆ ਸੀ, ਤੇ ਓਗੜਨਾਥ ਜਦੋਂ ਮਰਨ ਲੱਗਾ ਤੇ ਉਹਨੇ ਉਹ ਪੋਥੀ ਮਾਧੋ ਦਾਸ ਬੈਰਾਗੀ ਨੂੰ ਦੇ ਦਿੱਤੀ ਵੀ ਇਹ ਤੂੰ ਸਾਂਭ ਲੈ। ਉਹ ਜਿਹੜੀ ਪੋਥੀ ਹੈ ਉਹਦੇ ਵਿੱਚ ਬੜੇ ਬੜੇ ਕੀਮਤੀ ਮੰਤਰ ਲਿਖੇ ਹੋਏ ਨੇ, ਬੜੇ ਬੜੇ ਜੰਤਰ ਲਿਖੇ ਹੋਏ ਨੇ।
ਉਤੋਂ ਗੋਰਖ ਕੋ ਚੇਲਾ ਖਾ,
ਜਿਹੜਾ ਅਨੂਣੀਆ ਸਿੱਧ ਸੀ ਉਹ ਗੋਰਖਨਾਥ ਦਾ ਖਾਸ ਚੇਲਾ ਸੀ।
ਮਹਿਤ ਕਰੀ ਸੁਨ ਬੜੇ ਅਨਪਾਲ,
ਉਹਨੇ ਆਪਣੇ ਵੱਡਿਆਂ ਵਡੇਰਿਆਂ ਦੇ ਕੋਲੋਂ, ਬੜੇ ਬੜੇ ਸਿੱਧ ਪੁਰਸ਼ਾਂ ਦੇ ਕੋਲੋਂ ਸੁਣ ਸੁਣ ਕੇ ਉਹਦੇ ਵਿੱਚ ਮੰਤਰ ਜੰਤਰ ਲਿਖੇ ਹੋਏ ਸਨ। ਰਿਸ਼ੀਆਂ ਮੁਨੀਆਂ ਨੂੰ ਮੋਹ ਮੋਹ ਲੈਣ ਲਈ ਬਣਾਏ ਹੋਏ ਜਿਹੜੇ ਜਾਲ ਸਨ, ਜੋ ਇੰਦਰ ਜਾਲ ਆਦਿਕ ਜਿਹੜੇ ਨੇ ਉਹ ਉਹਦੇ ਵਿੱਚ ਲਿਖੇ ਹੋਏ ਨੇ।
ਪੋਥੀ ਮੈਂ ਤੀ ਵਿਦਿਆ ਸਭ,
ਜਿਹੜੀ ਪੋਥੀ ਹੈ ਮਹਾਰਾਜ ਉਹਦੇ ਕੋਲ, ਉਹ ਨਰਾਇਣ ਦਾਸ ਕੋਲ, ਮਾਧੋ ਦਾਸ ਕੋਲ, ਉਸ ਪੋਥੀ ਵਿਚ ਮਹਾਰਾਜ ਜੀ ਇਹ ਸਾਰੀ ਵਿਦਿਆ ਹੈ।
ਜੋ ਜਗ ਮੈਂ ਉਤੀ ਅਲੱਭ,
ਜਿਹੜੀਆਂ ਵਸਤੂਆਂ ਜਗਤ ਵਿਚ ਅਲੱਭ ਨੇ, ਨਹੀਂ ਲੱਭਦੀਆਂ, ਨਹੀਂ ਮਿਲਦੀਆਂ ਉਸ ਪੋਥੀ ਵਿੱਚੋਂ ਮੰਤਰ ਜੰਤਰ ਪੜ੍ਹੀਏ ਤੇ ਉਹ ਲੱਭ ਜਾਂਦੀਆਂ ਨੇ ਉਹਦੇ ਵਿੱਚੋਂ ਮਿਲ ਜਾਂਦੀਆਂ ਨੇ
ਮੰਤਰਨ ਵਿਦਿਆ ਤੰਤਰਨ ਚਾਰ
ਮੰਤਰਾਂ ਦੀ ਵਿਦਿਆ ਉਹਦੇ ਚ ਤੰਤਰਾਂ ਦੀ ਜਿਹੜੇ ਆ ਧਾਗੇ ਆਦਿਕ ਨੀ ਕਰਕੇ ਦਿੰਦੇ ਉਹਨਾਂ ਨੂੰ ਤੰਤਰ ਕਹਿੰਦੇ ਨੇ ਇੱਕ ਜੰਤਰ ਹੁੰਦੇ ਨੇ ਜਿਹੜੇ ਖਾਣ ਵਾਸਤੇ ਦਿੱਤੇ ਜਾਂਦੇ ਨੇ ਇੱਦਾਂ ਤਿੰਨ ਪ੍ਰਕਾਰ ਦੇ ਹੁੰਦੇ ਨੇ ਮੰਤਰ ਤੰਤਰ ਤੇ ਜੰਤਰ ਤੋ ਇਸ ਪ੍ਰਕਾਰ ਨਾਲ ਮੰਤਰ ਹੁੰਦਾ ਜਿਹੜਾ ਜਪਣ ਵਾਸਤੇ ਕਿਹਾ ਜਾਂਦਾ ਤੰਤਰ ਜਿਹੜਾ ਹੁੰਦਾ ਉਹ ਧਾਗੇ ਆਦਿਕ ਜਿਹੜੀ ਬਣਾ ਕੇ ਦਿੱਤੇ ਜਾਂਦੇ ਨੇ ਫਿਰ ਜੰਤਰ ਹੁੰਦੇ ਨੇ ਇਹ ਮੰਤਰ ਤੰਤਰ ਤੇ ਜੰਤਰਾਂ ਦਾ ਜਿਹੜਾ ਸਾਰ ਹੈ
ਮੰਤਰ ਜੁਗਤ ਮਹੂਰਤ ਵਾਰ
ਤੋਂ ਜੰਤਰ ਕਿਹੜਾ ਕਿਹੜੇ ਟਾਈਮ ਪੜ੍ਹਨਾ ਕਿਹੜਾ ਮੰਤਰ ਕਿਹੜੇ ਮਹੂਰਤ ਵਿੱਚ ਪੜ੍ਹਨਾ ਕਿਹੜੇ ਵਾਰ ਨੂੰ ਪੜ੍ਹਨਾ ਕਿਹੜੀ ਤਾਰੀਖ ਨੂੰ ਪੜ੍ਹਨਾ ਕਿਹੜੇ ਸਮੇਂ ਪੜ੍ਹਨਾ ਕਿਵੇਂ ਬਹਿ ਕੇ ਪੜ੍ਹਨਾ ਮੰਤਰਾਂ ਦੀ ਵੀ ਵਿਦਿਆ ਹੁੰਦੀ ਹੈ ਕਿ ਕਿਹੜਾ ਮੰਤਰ ਕਿਸ ਆਸਣ ਤੇ ਬਹਿ ਕੇ ਪੜ੍ਹਨਾ ਕਿੱਥੇ ਬਹਿ ਕੇ ਪੜ੍ਹਨਾ ਕਿਹੜੇ ਮੰਤਰ ਨੂੰ ਕਿਵੇਂ ਸਾਧਣਾ ਇਹ ਸਾਰੀ ਵਿਦਿਆ ਮਹਾਰਾਜ ਉਹ ਜਿਹੜੀ ਪੋਥੀ ਹੈ ਨਾ ਮਾਧੋ ਦਾਸ ਵੈਰਾਗੀ ਦੇ ਕੋਲ ਮਾਧੋ ਦਾਸ ਵੈਰਾਗੀ ਉਹ ਹੀ ਆ ਜਿਹੜਾ ਮੁੜ ਕੇ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਉਹਦਾ ਜ਼ਿਕਰ ਹੋ ਰਿਹਾ ਉਹਦੇ ਕੋਲ ਮਹਾਰਾਜ ਜੀ ਇਹ ਸਾਰੀ ਪੋਥੀ ਆ ਇਹੋ ਜੀ ਉਹਦੇ ਵਿੱਚ ਵਿਦਿਆ ਹੈ
ਪਾਰਸ ਲੰਮਣ ਰਸਾਇਣਕਾਰ
ਜਿਹੜੀ ਵਿਦਿਆ ਉਸ ਪੋਥੀ ਵਿੱਚ ਉਹ ਸੁਣੋ ਹੁਣ ਕਹਿੰਦੇ ਉਹਦੇ ਵਿੱਚ ਪੋਥੀ ਵਿੱਚ ਇਹ ਵਿਦਿਆ ਵੀ ਪਾਰਸ ਕਿਵੇਂ ਲੱਭਣਾ ਪਾਰਸ ਹੁੰਦਾ ਨਾ ਪਾਰਸ ਇੱਕ ਐਸਾ ਪੱਥਰ ਹੈ ਕਿ ਕਿਸੇ ਵੀ ਧਾਤ ਨੂੰ ਛੂ ਜੇ ਅੱਠ ਧਾਤਾਂ ਚੋਂ ਉਹਨਾਂ ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ ਉਹਨਾਂ ਧਾਤਾਂ ਨੂੰ ਸੋਨਾ ਬਣਾ ਦਿੰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪਾਰਸ ਦਾ ਬਹੁਤ ਵੇਰੀ ਜ਼ਿਕਰ ਆਇਆ ਰਾਮ ਪਾਰਸ ਚੰਦਨ ਹਮਕਾਸ਼ਟ ਲੋਸ਼ਟ ਹਰ ਸੰਗ ਹਰੀ ਸਤਸੰਗ ਭਏ ਹਰ ਕੰਚਨ ਚੰਦਨ ਕੀਨੇ ਸਤਿਗੁਰ ਪਾਰਸ ਪਰਸਿਆ ਗੁਰੂ ਨੂੰ ਵੀ ਪਾਰਸ ਕਿਹਾ ਖੈਰ ਇਹ ਪਾਰਸ ਦਾ ਜਿਹੜਾ ਪੱਥਰ ਹੈ ਉਹ ਕਿਵੇਂ ਲੱਭਦਾ ਉਸ ਵਿਦਿਆ ਉਹਦੇ ਵਿੱਚ ਲਿਖਿਆ ਹੋਇਆ ਉਸ ਪੋਥੀ ਦੇ ਵਿੱਚ ਫਿਰ ਰਸਾਇਣ ਬਣਦੇ ਨੇ ਰਸਾਇਣ ਹੁੰਦੇ ਨੇ ਕਿਸੇ ਚੀਜ਼ ਨੂੰ ਮਾਰ ਕੇ ਉਹਦਾ ਰਸਾਇਣ ਬਣਾ ਕੇ ਅੱਗ ਦੇ ਉੱਤੇ ਕਿਸੇ ਵਸਤੂ ਨੂੰ ਰੱਖਣਾ ਤੇ ਉਹਦਾ ਸੋਨਾ ਬਣਾ ਦੇਣਾ ਕਿਸੇ ਚੀਜ਼ ਦਾ ਸੋਨਾ ਬਣਾ ਦੇਣਾ ਉਹਨੂੰ ਰਸਾਇਣ ਕਹਿੰਦੇ ਨੇ ਰਸਾਇਣ ਦੀ ਵਿਦਿਆ ਵੀ ਉਸ ਪੋਥੀ ਵਿੱਚ ਲਿਖੀ ਹੋਈ ਹੈ
ਨਾਗਾ ਅਸਜਣੀ ਉਹ ਸਿੱਧ ਸਾਰ
ਨਾਗਾ ਸੱਜਣੀ ਸੱਪ ਦੇ ਜ਼ਹਿਰ ਨੂੰ ਦੂਰ ਕਰਨ ਵਾਲੀ ਬੂਟੀ ਉਹਨੂੰ ਨਾਗਾ ਸੱਜਣੀ ਕਹਿੰਦੇ ਨੇ ਜਿਹੜੀ ਬੂਟੀ ਦੇ ਨਾਲ ਸੱਪ ਦਾ ਜ਼ਹਿਰ ਦੂਰ ਹੋ ਜਾਂਦਾ ਉਹ ਬੂਟੀ ਕਿਹੜੀ ਹੈ ਉਹ ਵੀ ਉਸ ਪੋਥੀ ਵਿੱਚ ਲਿਖੀ ਹੋਈ ਹੈ
ਰੁਦਰ ਜਾਲ ਵਿਦ ਇੰਦਰ ਜਾਲ
ਸ਼ਿਵ ਜਾਲ ਜਿਸ ਨੂੰ ਕਹਿੰਦੇ ਨੇ ਫਿਰ ਇੰਦਰ ਜਾਲ ਕੀ ਹੈ ਜਿਵੇਂ ਕਹਿ ਦਿੰਦੇ ਨਾ ਵੀ ਇੰਦਰ ਜਾਲ ਹੈ ਇਹ ਤਾਂ ਜਿਹੜਾ ਭੁਲੇਖਾ ਜਿਹਾ ਪਾ ਦੇਵੇ ਭਰਮ ਜਿਹਾ ਪਾ ਦੇਵੇ ਵੀ ਇੰਦਰ ਜਾਲ ਕਿਵੇਂ ਪਾਉਣਾ ਸ਼ਿਵ ਜਾਲ ਕਿਵੇਂ ਪਾਉਣਾ ਇਹ ਵੀ ਉਹਦੇ ਵਿੱਚ ਹੈ
ਅਦਭੁਤ ਖੇਡ ਉਹਦੀ ਸਹਿਚਾਲ
ਬੜੀਆਂ ਅਦਭੁਤ ਖੇਡਾਂ ਉਹਦੇ ਵਿੱਚ ਲਿਖੀਆਂ ਹੋਈਆਂ ਉੜੀ ਸਹਿਚਾਲ ਉੜੀਸਾ ਦੇ ਇਲਾਕੇ ਦੀਆਂ ਜਿਹੜੀਆਂ ਚਾਲਾਂ ਨੇ ਉਧਰ ਦੇ ਇਲਾਕੇ ਦੇ ਜਿਹੜੇ ਜਾਦੂ ਟੂਣੇ ਨੇ ਉਹ ਵੀ ਉਹਦੇ ਵਿੱਚ ਲਿਖੇ ਹੋਏ ਨੇ
ਜਲ ਮੈਂ ਮਿਲਨੋ ਪੁਰ ਜਾਨ
ਪਾਣੀ ਦੇ ਵਿੱਚ ਮਿਲ ਜਾਣਾ ਪਾਣੀ ਦੇ ਵਿੱਚ ਹੀ ਸਮਾ ਜਾਣਾ ਕਿਵੇਂ ਪਾਣੀ ਵਿੱਚ ਮਿਲਣਾ ਉਹ ਵੀ ਮੰਤਰ ਉਹਦੇ ਚ ਲਿਖਿਆ ਹੋਇਆ ਫਿਰ ਪਾਣੀ ਦੇ ਉੱਤੇ ਤੁਰਨਾ ਪਾਣੀ ਦੇ ਉੱਤੇ ਪੈਦਲ ਚੱਲਣਾ ਆ ਹੁਣ ਵੀ ਕਈ ਵਾਰੀ ਇੰਟਰਨੈਟ ਦੇ ਆਦਿਕ ਤੇ ਕਈ ਚੀਜ਼ਾਂ ਕਈ ਵਿਖਾਉਂਦੇ ਨੇ ਵੀ ਕਈ ਸੱਜਣ ਪਾਣੀ ਦੇ ਉੱਤੇ ਵੀ ਤੁਰਦੇ ਚਲੇ ਜਾਂਦੇ ਨੇ ਉਹ ਵੀ ਇੱਕ ਪ੍ਰਕਾਰ ਦੀ ਸ਼ਕਤੀ ਹੈ ਮੰਤਰ ਸ਼ੰਤਰ ਹੀ ਨੇ ਇਹ ਵੀ ਸਾਰੇ ਇਹ ਤਾਂ ਅੱਜ ਕੱਲ੍ਹ ਪ੍ਰੈਕਟੀਕਲ ਵੀ ਵਿਖਾਇਆ ਜਾਂਦਾ ਤੋ ਇਸ ਪ੍ਰਕਾਰ ਨਾਲ ਇਹ ਸ਼ਕਤੀਆਂ ਵੀ ਕਿ ਕਿਵੇਂ ਪਾਣੀ ਦੇ ਉੱਤੇ ਤੁਰਨਾ ਹੈ ਪਾਣੀ ਦੇ ਉੱਤੇ ਚੱਲਣਾ ਉਹ ਵੀ ਵਿਦਿਆ ਇਹਦੇ ਵਿੱਚ ਹੈ
ਉਹ ਆਕਾਸ਼ ਬੰਦੇ ਆਕਾਸ਼ ਉਡਾ
ਆਕਾਸ਼ ਨੂੰ ਬੰਨ ਲੈਣਾ ਵੀ ਆਕਾਸ਼ ਵਿੱਚ ਕੀ ਹੈ ਆਕਾਸ਼ ਵਿੱਚ ਕੋਈ ਥੋੜੀਆਂ ਚੀਜ਼ਾਂ ਨੇ ਕਿੰਨੇ ਤਾਰੇ ਨੇ ਕਿੰਨੇ ਬ੍ਰਹਿਮੰਡ ਨੇ ਕਿੰਨੇ ਚੰਦਰਮਾ ਨੇ ਕਿੰਨੇ ਸੂਰਜ ਨੇ ਉਹਨਾਂ ਸਾਰਿਆਂ ਤੱਕ ਪਹੁੰਚ ਕਰ ਲੈਣੀ ਵੀ ਆਕਾਸ਼ ਜਿੱਥੇ ਚਾਹੇ ਮਰਜ਼ੀ ਚਲੇ ਜਾਣਾ ਆਕਾਸ਼ ਵਿੱਚ ਉੱਡ ਜਾਣਾ
ਅਗਨ ਬੁਝਾਵਨ ਲਾਵਨ ਬਿਦ
ਬਲਦੀ ਹੋਈ ਅੱਗ ਇੱਕਦਮ ਮੰਤਰ ਪੜ੍ਹਨਾ ਉਹਨੂੰ ਬੁਝਾ ਦੇਣਾ ਤੇ ਇੱਕਦਮ ਮੰਤਰ ਪੜ੍ਹਨਾ ਤੇ ਅੱਗ ਨੂੰ ਬਾਲ ਦੇਣਾ ਇਹ ਵੀ ਮੰਤਰ ਉਹਦੇ ਵਿੱਚ ਪੋਥੀ ਵਿੱਚ ਲਿਖੇ ਹੋਏ ਨੇ ਉਹਦੇ ਵਿੱਚ ਜਿਹੜੀ ਉਹ ਮਾਧੋ ਦਾਸ ਵੈਰਾਗੀ ਦੇ ਕੋਲ ਪੋਥੀ ਹੈ ਇੱਕਦਮ ਮੰਤਰ ਪੜ੍ਹਨਾ ਬਲਦੀ ਅੱਗ ਬੁਝਾ ਦੇਣੀ और जिहड़ी बुझी हुई अग है ओनू एकदम मंत्र पढ़ के बाल देना प्रगट कर देना
विच वर खरन खावन सिद्ध
उस अग दे विच खलो जाना ते हो जा मंत्र पढ़ी जाना भी अग दा सेक ना लगना भी अग दे विच खलो जाना ते उस मंत्र दे नाल अग दा सेक ही ना लगना। खालसा जी सारियां करामात ही ने शक्तियां ही ने ते सारियां रिद्धियां सिद्धियां ही ने पर गुरसिखा को सुते सिद्ध वरत दिया ने आखो सतनाम श्री उन्होंने एह जी पोथिया की लोड़ नहीं पैंदी जिन्हां विचों जाके मंत्र जंत्र पढ़ने पैण वो बस गुरबाणी की कमाई कर दे गुर शब्द की कमाई कर दे भाई विधि चंद जी जो शाले लै के निकले ने बलदी भट्ठी दे विच जा बड़े लुके गए फौज लगी हुई सी पिछे हुण वो पठ बलदा सी बलदे पाठ दे विच भाई विधि चंद नूं तत्ती वार तक नहीं लगी ते पाठ एदा हो गया जिवें बर्फ दा घर होवे ठंडा ठार हो गया। सुते सिद्ध वरतदियां ने ना कलावां गुरसिखां कोल तां सुभावक ही आउंदियां ने पर ओह जिहड़ी पोथी सी ना माधोदास वैरागी दे कोल ओहदे विच आ मंत्र भी लिखिया होया सी वी अग दे विच किवें खलोणा अग च खलो जाणा मंत्र पढ़दियां ते अग दा सेक ना लगना खावन सिद्ध खावन सिद्ध का मतलब हुंदा वी जिहड़ी चीज खाण नूं चित करे ओही मंगा लैणी अपनी सिद्धि नाल ही अपनी कला नाल ही जिहड़े मन विच इच्छा होवे वी आह चीज खाणी है उदों ही प्रगट कर ली जिवें बाबे राम राय ने छे रुत्तां दे मेवे विखाए सी ना औरंगजेब बादशाह नूं पिछे सूरज प्रकाश विच एक कथा सुनी जदों 72 करामातां विखाईआं बाबे राम राय ने तो एदा ए भी शक्तियां सन ओदे विच
दोहेरा जिसे जाप के जपै ते बचन सिद्धि हो जाए
इस पोथी दे विच ओ मंत्र भी है कि जिस मंत्र दे जाप नूं जपदियां जपदियां बचन सिद्धि प्राप्त हो जाती है भी जो मुंह कह देना पूरा हो जाना। खालसा जी वतन सिद्धि भी गुरसिखां कोल सुते सिद्ध आ जांदी नव निधि 18 सिद्धि पिछे लगियां फिर जो हर हिरदै सदा वसाए नाम जपण वाले गुरमुखां कोल भी सुते सिद्धि आ जांदियां ने खैर पर फिर भी गुरसिख इन्हां च लिपाए मान नहीं हुंदे ना तो उपर उठदे ने ये जाण के रिद्ध सिद्ध अवरा साध ये अवरा साध विच होर उलझावें उलझाण दे विच उलझण विच पा दिंदियां ने खैर ओहदे विच इह भी विद्या है इह भी मंत्र लिखिया होया है कि जिस मंत्र नूं पढ़ के जप के बचन सिद्धि दी प्राप्ति हो जांदी है
दुध पुत धन लक्ष्मी जिसे चाहे ले दिवाए
जे दुध चाहिदा तां दुध लै लैणा पुत चाहिदा तां पुत लै लैणा धन चाहिदा धन लै लैणा लक्ष्मी नूं वस करना तां वस कर लैणा जिस नूं चाहे ओनूं दवा देना अपनी मंत्र दी शक्ति नाल ओनूं दवा देना अगे प्रगट करा देना ए मंत्र भी ओहदे विच लिखे हुए ने
जो पई भूम मद सभी दर्शावन
ओही विद्या के धरती दे थले की है दिसदा नहीं ना आपां नूं खालसा जी एक ओड़ जाति हुंदी आ ओड़ गुरु ग्रंथ साहिब दे विच उहदा जिक्र आउंदा ओड़ जाति ओ जिहड़ी ओड़ जाति है ना उहनां कोल वी एक खासियत हुंदी आ उह धरती थले पाणी किथे आ वेख के पछाण लैंदा वी किथे पाणी है धरती दे थले ओह वी एक प्रकार दी विद्या है ओह विद्या वी इहदे विच लिखी हुई आ वी धरती दे थले किथे की है ओह वी लभ लैणा
लुकी चुकी सब तुरत मंगावन
लुकिया छुपिया हुई चीजा ओ तुरत फुरत प्रगट कर लेनिया ए विद्या भी ओदे विच लिखी हुई है
बूटी बुलावन बने जगावन
फिर बूटी नू बुलाउणा आ बूटियां हुण उदा केड़ा पता सानू लगदा भी केड़ी बूटी केड़े काम हुंदी है शक्ति दे नाल मंत्र पढ़ के ओह बूटी नू बुला लेना भी दस बूटीए तू कौन है ते तेरा काम की है तू फायदा की कर दी ते नुकसान की कर दी है ते बूटी बोल के दस दी अगों भी मेरा आ फायदा ते आ नुकसान है बूटी नू जगाउण दी विद्या ओ भी ओहदे विच लिखी हुई है बनहै जगावण जंगल नू जगा देना दरख्तां नू जगा देना ए भी ओहदे विच विद्या है
पारस पोलस बिद बनावण
फिर पारस ते पारस नू किवें बनाना है पारस तो किवें अगे सोना बनाना है ਕਿਵੇਂ ਸੋਨਾ ਪੈਦਾ ਕਰਨਾ ਉਹ ਵੀ ਉਹਦੇ ਵਿੱਚ ਹੈ।
ਔਰ ਇਸਤਰੀ ਹੋਵੇ ਮਰਦ ਮਰਦੋਂ ਵੀ ਸੋ ਇਸਤਰੀ ਕਰਦ।
ਇਹੋ ਜਿਹਾ ਮੰਤਰ ਕਿ ਉਸ ਮੰਤਰ ਦੀ ਸ਼ਕਤੀ ਨਾਲ ਕਦੇ ਸਰੀਰ ਨੂੰ ਮਰਦਾਂ ਵਰਗਾ ਬਣਾ ਲੈਣਾ, ਫਿਰ ਮੰਤਰ ਪੜ੍ਹਨਾ ਤੇ ਸਰੀਰ ਨੂੰ ਔਰਤਾਂ ਵਰਗਾ ਬਣਾ ਲੈਣਾ, ਔਰਤ ਕਰ ਲੈਣਾ, ਆਪਣੇ ਆਪ ਨੂੰ ਇਸਤਰੀ ਬਣਾ ਲੈਣਾ, ਇਸਤਰੀ ਤੋਂ ਫਿਰ ਆਪਣੇ ਆਪ ਨੂੰ ਮਰਦ ਬਣਾ ਲੈਣਾ, ਏਦਾਂ ਦੇ ਮੰਤਰ ਵੀ ਉਹਦੇ ਵਿਚ ਲਿਖੇ ਹੋਏ ਨੇ।
ਲੋਕੀ ਛਿਪੀ ਪਰ ਚਿਤ ਕੀ ਜਾਣਨ,
ਕਿਸੇ ਦੇ ਚਿੱਤ ਦੇ ਅੰਦਰ ਦੀ ਜਾਣ ਲੈਣੀ, ਕਿਸੇ ਦੇ ਹਿਰਦੇ ਦੀ ਬੁੱਝ ਲੈਣੀ ਵੀ ਇਹਨੇ ਮਨ ਚ ਕੀ ਸੋਚਿਆ, ਇਹਨੇ ਆਪਣੇ ਹਿਰਦੇ ਚ ਕੀ ਸੋਚਿਆ, ਇਹ ਵਿਦਿਆ ਵੀ ਉਸ ਪੋਥੀ ਵਿਚ ਲਿਖੀ ਹੋਈ ਹੈ।
ਮੋਹਨ ਚਾਤਨ ਤੋੜਨ ਬੁਲਾਵਨ,
ਮੋਹਨ ਮੋਹ ਲੈਣਾ, ਕਿਸੇ ਨੂੰ ਮੰਤਰ ਪੜ੍ਹ ਕੇ ਆਪਣੇ ਵਸ ਚ ਕਰ ਲੈਣਾ, ਉਹਨੂੰ ਮੋਹਣੀ ਮੰਤਰ ਵੀ ਕਹਿ ਦਿੰਦੇ ਨੇ, ਉਹ ਮੰਤਰ ਵੀ ਇਹਦੇ ਚ ਲਿਖੇ ਹੋਏ। ਚਾਟ ਲਾ ਦੇਣੀ ਕਿਸੇ ਨੂੰ ਚਾਟ ਲਾ ਦੇਣੀ ਵੀ ਉਹਨੇ ਦੌੜੇ ਹੀ ਫਿਰਨਾ ਉਹਦੇ ਪਿੱਛੇ ਵੀ ਹਾਂ ਇਧਰ ਹੀ ਜਾਣਾ, ਹੁਣ ਇਧਰ ਹੀ ਜਾਣਾ, ਚਾਟ ਲਾ ਦੇਣੀ ਮਨ ਵਿਚ, ਉਹਨੂੰ ਭਾਜੜ ਪਾ ਦੇਣੀ, ਫਿਰ ਉਹਨੂੰ ਤੋੜਨ ਬੁਲਾਨਣ, ਫਿਰ ਉਹਨੂੰ ਤੋੜ ਦੇਣਾ, ਉਹਦੇ ਮਨ ਨੂੰ ਚਕਨਾ ਚੂਰ ਕਰ ਦੇਣਾ।
ਦੁਸ਼ਟੇ ਮਾਰਨ ਚੇਲਨ ਬਚਈਏ,
ਦੁਸ਼ਟਾਂ ਨੂੰ ਮਾਰਨਾ ਤੇ ਆਪਣੇ ਚੇਲਿਆਂ ਨੂੰ ਕਿਵੇਂ ਬਚਾਉਣਾ, ਇਹ ਵੀ ਵਿਦਿਆ ਉਹਦੇ ਵਿਚ ਲਿਖੀ ਹੋਈ ਹੈ।
ਤਾਰੇ ਅੰਬਰੋਂ ਤੋੜ ਮੰਗਈ ਹੈ,
ਇੱਥੋਂ ਤੱਕ ਦੀ ਵਿਦਿਆ ਵੀ ਲਿਖੀ ਹੋਈ ਹੈ ਇਸ ਪੋਥੀ ਵਿਚ ਵੀ ਅੰਬਰ ਤੋਂ ਤਾਰੇ ਵੀ ਤੋੜ ਕੇ ਲੈ ਆਉਣੇ, ਤਾਰਿਆਂ ਦੀ ਮਿੱਟੀ ਵੀ ਤੋੜ ਕੇ ਲੈ ਆਉਣੀ।
ਅਰੇ ਉਹ ਕਿਲੋ ਕੀ ਤੋੜਨ ਬੇਦੇ,
ਕਿਲਾ ਅੜ ਗਿਆ ਤੇ ਮੰਤਰ ਪੜ ਕੇ ਉਸ ਕਿਲੇ ਨੂੰ ਤੋੜ ਦੇਣਾ।
ਮੈਦਾਨ ਲੜਾਈ ਜਿੱਤ ਹੋਏ ਸਿੱਧ,
ਲੜਾਈ ਦਾ ਜੰਗ ਦਾ ਮੈਦਾਨ ਹੋਵੇ ਔਰ ਉਸ ਜੰਗ ਦੇ ਮੈਦਾਨ ਵਿਚ ਉਹਦੇ ਵਿਚੋਂ ਹੀ ਲੈ ਕੇ ਮੰਤਰ ਪੜ੍ਹਨਾ ਤੇ ਜਿੱਤ ਪ੍ਰਾਪਤ ਕਰ ਲੈਣੀ, ਇਹ ਵਿਦਿਆ ਵੀ ਸੀ ਉਹਦੇ ਵਿਚ।
ਪੌਣ ਵਗਾਵੇ ਮੀਂਹ ਬਰਸਾਵੇ,
ਕੰਮ ਹਨੇਰੀ ਚਲਾ ਦੇਣੀ ਵੀ ਬਿਲਕੁਲ ਕਿਤੇ ਹਵਾ ਦੀ ਕਣੀ ਨਹੀਂ ਆ ਰਹੀ, ਮੰਤਰ ਪੜ੍ਹਨਾ, ਹਨੇਰੀ ਚਲਾ ਦੇਣੀ, ਝੱਖੜ ਚਲਾ ਦੇਣਾ, ਇਕਦਮ ਮੀਂਹ ਪਾ ਦੇਣਾ, ਮੀਂਹ ਵਰਸਾ ਦੇਣਾ।
ਜਿੱਧਰੋਂ ਮੰਗਾਵੇ ਜਿੱਧਰ ਚਲਾਵੇ,
ਜਿੱਧਰੋਂ ਮੀਂਹ ਮੰਗਾਉਣਾ ਮੁੜ ਕੇ ਫੇਰ ਉਧਰ ਨੂੰ ਵਾਪਸ ਭੇਜ ਦੇਣਾ, ਜਿੱਧਰੋਂ ਹਨੇਰੀ ਮੰਗਾਉਣੀ ਫੇਰ ਉਧਰ ਨੂੰ ਵਾਪਸ ਮੋੜ ਦੇਣੀ, ਚਲਦੀ ਹਨੇਰੀ ਰੋਕ ਦੇਣੀ।
ਗੜਾ ਠਰ ਉਹ ਬਿਜਲੀ ਪਾਵੇ,
ਠੰਡੇ ਬਰਫ ਦੇ ਜਿਹੜੇ ਗੜੇ ਨੇ ਉਹ ਪਾ ਦੇਣੇ ਜ਼ਮੀਨ ਦੇ ਉੱਤੇ, ਕਿਸੇ ਵੀ ਪ੍ਰਕਾਰ ਨਾਲ ਕਿਸੇ ਤੇ ਬਿਜਲੀ ਪਾ ਦੇਣੀ, ਬਿਜਲੀ ਦੀ ਚਮਕ ਪਾ ਕੇ ਕਿਸੇ ਦੇ ਉੱਤੇ ਬਿਜਲੀ ਦੀ ਮਾਰ ਪਾ ਦੇਣੀ।
ਪਰ ਸਰਾਪ ਕਿਸ ਬਿਰਥਾ ਨਾ ਜਾਵੇ,
ਇਹੋ ਜਿਹੇ ਮੰਤਰ ਜੰਤਰ ਵੀ ਜਿਨ੍ਹਾਂ ਨੂੰ ਪੜ੍ਹ ਕੇ ਜਿਹੜਾ ਕੋਈ ਵਰ ਦੇ ਦੇਵੇ, ਕੋਈ ਸਰਾਪ ਦੇ ਦੇਵੇ, ਉਹ ਵਰ ਤੇ ਸਰਾਪ ਪੂਰਾ ਹੁੰਦਾ, ਉਹ ਵਿਅਰਥ ਨਹੀਂ ਜਾਂਦਾ।
ਦੋਹੇਰਾ ਭੂਤ ਪ੍ਰੇਤ ਜੋਗਣ ਸੋ ਗਣ ਦੇਵਤ ਸਿੱਧ ਅਰਬੀਰ,
ਭੂਤਾਂ ਨੂੰ ਕਾਬੂ ਕਰਨਾ, ਪ੍ਰੇਤਾਂ ਨੂੰ, ਜੋਗਣੀਆਂ ਨੂੰ, ਗਣ ਦੇਵਤਿਆਂ ਨੂੰ, ਵੱਡੇ ਵੱਡੇ ਸਿੱਧਾਂ ਤੇ ਵੀਰਾਂ ਨੂੰ ਕਾਬੂ ਕਰਨਾ।
ਜੱਛ ਰੱਛ ਕਿਨਰ ਸੁਲੱਚ ਆਵੇ ਭਰੇ ਮਤ,
ਵੱਡੇ ਜੱਛਾਂ ਨੂੰ ਜਿਹੜੇ ਰੱਛ ਨੇ, ਰੱਛ ਕਹਿੰਦੇ ਨੇ ਰਾਕਸ਼ਾਂ ਨੂੰ, ਕਿੰਦਰਾਂ ਨੂੰ, ਲੱਖਾਂ ਦੀ ਗਿਣਤੀ ਵਿਚ ਪੜ੍ਹ ਕੇ ਮੰਤਰਾਂ ਨੂੰ, ਉਹਨਾਂ ਨੂੰ ਵੀ ਆਪਣੇ ਕਾਬੂ ਵਿਚ ਕਰ ਲੈਣਾ, ਐਸੀ ਵਿਦਿਆ ਇਹਦੇ ਚ ਲਿਖੀ ਹੋਈ ਹੈ।
ਜੋ ਪਈ ਜਿਸੈ ਜਿਤਾਵੇ ਜੀਤੈ ਸੋਏ,
ਔਰ ਫਿਰ ਇਹ ਵੀ ਵਿਦਿਆ ਇਸ ਪੋਥੀ ਵਿਚ ਕਿ ਮੰਤਰ ਪੜ੍ਹਨਾ, ਜਿਹਨੂੰ ਜਿਤਾਣਾ ਉਹਨੂੰ ਜਿਤਾ ਦੇਣਾ, ਜਿਹਨੂੰ ਹਰਾਣਾ ਉਹਨੂੰ ਹਰਾ ਦੇਣਾ, ਮੰਤਰ ਪੜ੍ਹ ਕੇ
ਹਰਾਵੇ ਜਿਸੈ ਹਰੈ ਵੀ ਓਏ,
ਜਿਹਨੂੰ ਜਿਤਾਣਾ ਉਹਨੂੰ ਜਿਤਾ ਦੇਣਾ, ਜਿਹਨੂੰ ਹਰਾਣਾ ਚਾਹੁੰਦਾ ਉਹਨੂੰ ਹਰਾ ਦੇਣਾ।
ਸ਼ੇਰ ਸਰਪ ਪਿੱਛੋ ਮੱਛਰ ਮੱਖ,
ਸ਼ੇਰ ਸ਼ੇਰ ਨੂੰ ਕਾਬੂ ਕਰ ਲੈਣਾ, ਸ਼ੇਰ ਨੂੰ ਏਦਾਂ ਕਾਬੂ ਕਰ ਲੈਣਾ ਵੀ ਜਿਵੇਂ ਬਿੱਲੀ ਕਾਬੂ ਕਰੀਦੀ ਹੈ। ਖਾਲਸਾ ਜੀ, ਉਦਾਸੀ ਮਹਾਂਪੁਰਖ ਹੋਏ ਬਾਬਾ ਪ੍ਰੀਤਮ ਦਾਸ, ਸ੍ਰੀ ਅੰਮ੍ਰਿਤਸਰ ਸਾਹਿਬ ਜਦੋਂ ਤੁਸੀਂ ਦਰਬਾਰ ਸਾਹਿਬ ਦਰਸ਼ਨ ਕਰਦੇ ਹੋ, ਬ੍ਰਹਮ ਬੂਟੇ ਅਖਾੜੇ ਦੇ ਮੰਤ ਸਨ, ਉਥੇ ਉਹ ਮਹਾਂਪੁਰਸ਼ ਰਹਿੰਦੇ ਸੀ ਬਾਬਾ ਪ੍ਰੀਤਮ ਦਾਸ ਜੀ। ਇਕ ਵਾਰੀ ਜੰਗਲ ਚ ਲੱਕੜੀਆਂ ਲੈਣ ਗਏ ਤੇ ਉਹ ਲੱਕੜੀਆਂ ਲੈਣ ਗਏ ਤੇ ਉਥੇ ਜਿਹੜਾ ਬਲਦ ਸੀ ਇਹਨਾਂ ਦੇ ਨਾਲ ਅੱਗੇ ਗੱਡੇ ਦੇ ਜੋੜਿਆ ਹੋਇਆ, ਅਚਾਨਕ ਸ਼ੇਰ ਆ ਗਿਆ ਤੇ ਉਹ ਬਲਦ ਦੌੜ ਗਿਆ ਤੋ ਮੰਤ ਜੀ ਨੇ ਉਹ ਗੱਡਾ ਲਿਆਉਣਾ ਸੀ ਲੱਕੜਾਂ ਦਾ ਭਰ ਕੇ ਉਹਨਾਂ ਨੇ ਉਹ ਜਿਹੜਾ ਸ਼ੇਰ ਸੀ ਉਹਨੂੰ ਕਾਬੂ ਕਰਕੇ ਨਾ ਗੱਡੇ ਦੇ ਵਿੱਚ ਜੋੜ ਲਿਆ। ਇਹ ਵੀ ਸ਼ਕਤੀ ਹੈ, ਇਹ ਵੀ ਕਲਾ ਹੈ। ਫਿਰ ਕੀਰਤਪੁਰ ਸਾਹਿਬ ਪੀਰ ਬੁੱਢਣ ਸ਼ਾਹ ਜੀ ਦੀ ਜਗ੍ਹਾ ਹੈ, ਉੱਥੇ ਉਹਨਾਂ ਦੀਆਂ ਬੱਕਰੀਆਂ ਨੂੰ ਸ਼ੇਰ ਚਾਰ ਕੇ ਲਿਆਉਂਦਾ ਸੀ, ਐਸਾ ਇਤਿਹਾਸ ਹੈ। ਇਹ ਵੀ ਵਿੱਦਿਆ ਵੀ ਸ਼ੇਰ ਨੂੰ ਕਾਬੂ ਕਰ ਲੈਣਾ, ਸੱਪ ਨੇ ਡੰਗ ਮਾਰਨਾ ਉਹਦੇ ਡੰਗ ਨੂੰ ਬੰਨ ਲੈਣਾ, ਵੀ ਸੱਪ ਕੋਲ ਫਿਰੀ ਜਾਣਾ ਉਹ ਡੰਗ ਨਾ ਮਾਰ ਸਕੇ, ਉਹਦੇ ਤੇ ਇਹੋ ਜਿਹੀ ਕਲਾ। ਬਿੱਛੂ ਦੇ ਉੱਤੇ ਕਾਬੂ ਪਾ ਲੈਣਾ, ਮੱਛਰ ਤੇ ਮੱਖੀਆਂ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਹੁੰਦੀਆਂ ਨੇ ਇਹਨਾਂ ਦੇ ਡੰਗ ਨੂੰ ਬੰਨ ਲੈਣਾ, ਇਹ ਵੀ ਮੰਤਰ ਸ਼ਕਤੀ ਹੈ। ਵੀ ਇਹ ਡੰਗ ਹੀ ਨਾ ਮਾਰਨ, ਜਿੰਨੀਆਂ ਮਰਜ਼ੀ ਕੋਲ ਫਿਰੀ ਜਾਣ ਤੇ ਡੰਗ ਨਾ ਮਾਰ ਸਕਣ।
ਰਾਜ ਪਰਜਾ ਤੇ ਹੋਵੇ ਸੁੱਖ,
ਫਿਰ ਰਾਜੇ ਤੋਂ ਪਰਜਾ ਨੂੰ ਸੁੱਖ ਦੀ ਪ੍ਰਾਪਤੀ ਹੋਵੇ, ਰਾਜੇ ਨੂੰ ਵੀ ਸੁੱਖ ਮਿਲੇ ਪਰਜਾ ਨੂੰ ਵੀ ਸੁੱਖ ਮਿਲੇ, ਉਹ ਸ਼ਕਤੀ ਵੀ ਹੈ ਇਹਦੇ ਵਿੱਚ।
ਚੋਰ ਠੱਗ ਉਹ ਬਿਸਚਰ ਬਿਖ,
ਚੋਰ ਠੱਗ ਤੇ ਬਿਸਚਰ ਜਿਹੜੇ ਹਨ ਜ਼ਹਿਰ ਜ਼ਹਿਰੀਲੀਆਂ ਵਸਤੂਆਂ ਵਾਲੇ,
ਸੁਣਤ ਸ਼ਬਦ ਤਿਸ ਹੋਵੇ ਸੁੱਖ,
ਉਹ ਵੀ ਜੇ ਉਹ ਸ਼ਬਦ ਸੁਣ ਲੈਣ ਤੇ ਸੁਣ ਕੇ ਉਹਨਾਂ ਦੇ ਮਨ ਵੀ ਚੋਰੀ ਕਰਨ ਤੋਂ ਮੁੜ ਜਾਣ, ਏਦਾਂ ਦੇ ਮੰਤਰ ਵੀ ਹਨ।
ਆਪ ਪਹੁੰਚੇ ਪਹੁੰਚੇ ਕੋਈ,
ਜਿੱਥੇ ਆਪ ਪਹੁੰਚਣਾ ਚਾਹੇ ਉੱਥੇ ਪਹੁੰਚ ਜਾਣਾ,
ਮਰੇ ਜੋ ਸਰਪੋਂ ਜਿਵੇਂ ਵੀ ਸੋਏ,
ਜਿਹਨੂੰ ਸੱਪ ਵੱਢ ਜਾਏ ਤੇ ਉਹਦੇ ਪ੍ਰਾਣ ਨਿਕਲ ਜਾਣ ਤੇ ਦੁਬਾਰਾ ਫੇਰ ਉਹਦੇ ਵਿੱਚ ਸ਼ਕਤੀ ਪਾ ਦੇਣੀ, ਉਹਨੂੰ ਜਿਉਂਦਾ ਕਰ ਦੇਣਾ ਮੰਤਰਾਂ ਦੇ ਨਾਲ।
ਗਿੱਦੜ ਕੁੱਤੋ ਹਲਕਾਇਆ ਹੋਏ,
ਗਿੱਦੜ ਹਲਕਿਆ ਹੋਵੇ, ਕੁੱਤਾ ਹਲਕਿਆ ਹੋਵੇ,
ਸੰਤ ਬਚਨ ਬਿਸਰਹਿ ਨਾ ਕੋਈ,
ਮੰਤਰ ਪੜਨਾ ਤੇ ਮੰਤਰ ਨਾ ਹਲਕਾਏ ਕੁੱਤੇ ਤੇ ਗਿੱਦੜ ਨੂੰ ਵੀ ਕਾਬੂ ਕਰ ਲੈਣਾ, ਉਹਨਾਂ ਨੇ ਵੱਢ ਨਾ ਸਕਣਾ, ਉਹਨਾਂ ਨੇ ਆ ਕੇ ਨੇੜੇ ਨਾ ਪਹੁੰਚ ਸਕਣਾ।
ਸ਼ੇਰ ਬਾਗ ਉਹ ਹੇਲੋ ਬਘਿਆੜ,
ਸ਼ੇਰ ਬਾਗ ਤੇ ਹੋਰ ਜਿਹੜੇ ਬਘਿਆੜ ਆਦਿਕ ਹਨ,
ਹੱਥ ਮੁੱਕ ਨਾ ਸਕੈ ਉਗਾਰ,
ਮੰਤਰ ਪੜ ਕੇ ਇਹਨਾਂ ਨੂੰ ਕਾਬੂ ਕਰ ਲੈਣਾ ਤੇ ਇਹ ਵੀ ਹਮਲਾ ਨਾ ਕਰ ਸਕਣ।
ਬਿਰਛ ਬਿਧੀ ਜੋ ਧਰਨੇ ਉਪਾਏ,
ਦਰਖਤਾਂ ਨੂੰ ਧਰਤੀ ਤੋਂ ਪੈਦਾ ਕਰ ਦੇਣਾ, ਇਕਦਮ ਮੰਤਰ ਪੜਨਾ ਸਾਫ ਜ਼ਮੀਨ ਦੇ ਵਿੱਚੋਂ ਪੌਦੇ ਪੈਦਾ ਕਰ ਦੇਣੇ, ਦਰਖਤ ਪੈਦਾ ਕਰ ਦੇਣੇ।
ਅਰਕ ਸੁਆਦ ਪੁਲਾਵੇ ਤਾਏ,
ਦਰਖਤਾਂ ਦੇ ਵਿੱਚੋਂ ਅਰਕ ਕੱਢ ਲੈਣਾ, ਉਹਨਾਂ ਦਾ ਸੱਤ ਕੱਢ ਲੈਣਾ।
ਸੰਖੀਓ ਅਫੀਮ ਸ਼ਰਾਬ ਪੰਗਾਏ,
ਇਹਨੇ ਜ਼ਹਿਰ ਖਾ ਲਿਆ ਹੋਵੇ ਸੰਖੀਆ, ਅਫੀਮ ਬਹੁਤੀ ਜ਼ਿਆਦਾ ਖਾ ਲਈ ਹੋਵੇ ਮਰਨ ਵਾਲੀ, ਜ਼ਿਆਦਾ ਖਾ ਲਵੇ ਤਾਂ ਵੀ ਮਰਦਾ ਬੰਦਾ, ਸੰਖਿਆ ਬਹੁਤ ਜ਼ਹਿਰ ਖਾਧਾ ਹੋਵੇ ਮਰਨ ਦੇ ਕਿਨਾਰੇ ਪਹੁੰਚ ਜਾਂਦਾ, ਸ਼ਰਾਬ ਬਹੁਤ ਜ਼ਿਆਦਾ ਪੀ ਲਈ ਹੋਵੇ, ਭੰਗ ਬਹੁਤ ਜ਼ਿਆਦਾ ਖਾ ਲਈ ਹੋਵੇ,
ਇੱਕ ਪੱਖੀ ਸਭ ਦੇ ਹਟਾਏ
ਖਾ ਲਿਆ ਹੋਵੇ। ਇਹੋ ਜਿਹੇ ਮੰਤਰ ਸਨ ਇਸ ਪੋਥੀ ਵਿੱਚ ਵੀ, ਉਹ ਮੰਤਰ ਪੜ੍ਹ ਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਜ਼ਹਿਰ ਹੈ ਉਹ ਲਾਇਆ ਜਾ ਸਕਦਾ ਸੀ ਬੰਦਿਆਂ ਤੋਂ, ਉਹਨਾਂ ਤੋਂ ਜ਼ਹਿਰ ਉਤਾਰਿਆ ਜਾ ਸਕਦਾ ਸੀ।
ਦੋਹੇਰਾ ਅਚ ਸਿਧੀ ਅਰਮੰਗ ਮਹਿਮਾ ਗਰਮਾ ਲਗਮਾ ਪ੍ਰਾਪਤ,
ਖਾਲਸਾ ਜੀ ਅੱਠ ਸਿੱਧੀਆਂ ਸਨ ਉਸ ਪੋਥੀ ਵਿੱਚ ਲਿਖੀਆਂ ਹੋਈਆਂ, ਸਭ ਨਿਦਾਨ ਦਸ ਅਸ਼ਟ ਸਿਧਾਨ, ਜਿਹੜੀਆਂ ਅਠਾਰਾਂ ਸਿੱਧੀਆਂ ਨੇ ਨਾ ਅਠਾਰਾਂ ਵਿੱਚੋਂ ਅੱਠ ਮੁੱਖ ਨੇ, ਕਿਹੜੀਆਂ ਕਿਹੜੀਆਂ? ਅਣਮੰਗ, ਅਣਮੰਗ ਦਾ ਮਤਲਬ ਹੁੰਦਾ ਵੀ ਅਣੂ ਵਾਂਗੂ ਬਿਲਕੁਲ ਸੂਖਮ ਹੋ ਜਾਣਾ। ਦੂਜੀ ਹੈ ਮਹਿਮਾ, ਮਹਿਮਾ ਦਾ ਮਤਲਬ ਹੈ ਵੀ ਬਹੁਤ ਜ਼ਿਆਦਾ ਵੱਡਾ ਹੋ ਜਾਣਾ। ਗਰਮਾ, ਗਰਮਾ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਭਾਰਾ ਕਰ ਦੇਣਾ, ਵੀ ਜਿਵੇਂ ਕੋਈ ਰੂਹ ਪਈ ਹੈ ਵੇਖਣ ਨੂੰ ਹੌਲੀ ਲੱਗੇ, ਜਦੋਂ ਚੁੱਕਣੀ ਤੇ ਉਹਨੂੰ ਪਰਬਤ ਜਿੰਨਾ ਭਾਰਾ ਕਰ ਦੇਣਾ। ਤੇ ਫਿਰ ਗਰਮਾ, ਗਰਮਾ ਕਹਿੰਦੇ ਨੇ ਖਾਲਸਾ ਜੀ ਕਿ ਜਿਹੜੀ ਭਾਰੀ ਚੀਜ਼ ਹੈ, ਜਿਵੇਂ ਬੜਾ ਵੱਡਾ ਪੱਥਰ ਪਿਆ ਪਹਾੜ ਪਿਆ ਉਹਨੂੰ ਰੂਹ ਵਾਂਗੂ ਹੌਲਾ ਕਰ ਦੇਣਾ। ਤੇ ਫਿਰ ਆ ਲਗਮਾ, ਬਿਲਕੁਲ ਛੋਟੇ ਆਕਾਰ ਦਾ ਧਾਰਨੀ ਹੋ ਜਾਣਾ। ਤੇ ਪ੍ਰਾਪਤ ਦਾ ਮਤਲਬ ਹੁੰਦਾ ਵੀ ਪਾਣੀ ਵਾਂਗੂ ਜ਼ਮੀਨ ਦੇ ਵਿੱਚ ਸਮਾ ਜਾਣਾ। ਹਾਂਜੀ,
ਕਾਮੈ ਉਹ ਬਸੀ ਕਰਨ ਸੋ ਈਸ਼ਤ ਹੋਵੇ ਸਭ,
ਜੋ ਕਾਮਨਾ ਕਰਨੀ ਨੂੰ ਕੰਮ ਹੈ ਕਹਿੰਦੇ ਨੇ, ਜੋ ਇੱਛਾ ਕਰਨੀ ਉਹ ਮਿਲ ਜਾਣਾ। ਬਸੀ ਕਰਨ, ਕਿਸੇ ਨੂੰ ਵੀ ਕਾਬੂ ਚ ਕਰ ਲੈਣਾ, ਪੰਜ ਭੂਤਕਾਂ ਨੂੰ ਕਾਬੂ ਵਿੱਚ ਕਰ ਲੈਣਾ। ਈਸ਼ਤ ਇੱਜ਼ਤ ਦਾ ਮਤਲਬ ਹੈ ਜਿਹੜੀ ਚੀਜ਼ ਮਰਜ਼ੀ ਬਣਾ ਦੇਣੀ, ਵੇਖਦਿਆਂ ਵੇਖਦਿਆਂ ਕੁਝ ਦਾ ਕੁਝ ਬਣਾ ਦੇਣਾ। ਇਹ ਅੱਠ ਸਿੱਧੀਆਂ ਜਿਹੜੀਆਂ ਨੇ ਮੁੱਖ, ਉਹ ਵੀ ਉਸ ਪੋਥੀ ਵਿੱਚ ਲਿਖੀਆਂ ਹੋਈਆਂ ਨੇ।
ਸੋਠਾ ਪੁੱਤੈ ਉਹ ਵਰਤਮਾਨ ਭਵਿੱਖ ਵੀ ਕਾਲ ਜੋ,
ਪਿੱਛੇ ਕੀ ਹੋਇਆ, ਵਰਤਮਾਨ ਚ ਕੀ ਹੋਵੇਗਾ, ਅੱਗੇ ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ, ਤਿੰਨਾਂ ਕਾਲਾਂ ਦੇ ਗਿਆਨ ਵਾਸਤੇ।
ਸੋ ਦਿਓ ਵਖਾਨ ਜੋ ਵਰਤਿਓ ਥੋ ਇਨ ਮਦੈ,
ਤਿੰਨਾਂ ਕਾਲਾਂ ਚ ਜੋ ਵਰਤਿਆ, ਜੋ ਵਰਤਣਾ ਜਾਂ ਜੋ ਹੋਵੇਗਾ, ਉਹਦਾ ਗਿਆਨ ਜਿਹੜਾ ਹੈ ਉਹ ਕਿਵੇਂ ਹੋਵੇਗਾ, ਉਹਦੇ ਵਾਸਤੇ ਵੀ ਇਹਦੇ ਚ ਮੰਤਰ ਲਿਖੇ ਹੋਏ ਨੇ।
ਦੋਹੇਰਾ ਸਭ ਗੁਣ ਪੋਥੀ ਕੇ ਲਿਖੇ ਗ੍ਰੰਥ ਸੋ ਮਿਟ ਬਦੋਏ।
ਭਾਈ ਰਤਨ ਸਿੰਘ ਜੀ ਕਹਿੰਦੇ ਵੀ ਜੇ ਮੈਂ ਉਹ ਪੋਥੀ ਦੇ ਸਾਰੇ ਗੁਣ ਲਿਖਣ ਲੱਗਾ ਨਾ, ਵੀ ਉਹ ਪੋਥੀ ਚ ਕਿਹੜੇ ਕਿਹੜੇ ਗੁਣ ਨੇ, ਕਹਿੰਦੇ ਫਿਰ ਬੜਾ ਵੱਡਾ ਹੋ ਜਾਏਗਾ ਗ੍ਰੰਥ ਵਿਸਥਾਰ, ਬੜਾ ਵੱਡਾ ਹੋ ਜਾਏਗਾ।
ਦਰਸ਼ਨ ਹੋਏ ਭਗਵਾਨ ਕੋ ਮੁਕਤ ਮਿਲਾਵਾ ਹੋਏ,
ਇੱਥੋਂ ਤੱਕ ਵੀ ਉਸ ਪੋਥੀ ਦੇ ਵਿਚ ਸਾਧਨਾ ਵੀ ਲਿਖੀ ਹੋਈ, ਜਿੱਥੇ ਮੰਤਰ ਜੰਤਰ ਲਿਖੇ ਨੇ ਉਹਦੇ ਚ ਇਹ ਵੀ ਲਿਖਿਆ ਹੋਇਆ ਵੀ ਪਰਮਾਤਮਾ ਦੇ ਦਰਸ਼ਨ ਕਿਵੇਂ ਹੋ ਸਕਦੇ ਨੇ, ਕਿਵੇਂ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ, ਇਹ ਵੀ ਉਹਦੇ ਵਿਚ ਲਿਖਿਆ ਹੋਇਆ।
ਚੋਪਈ ਐਸੀ ਪੋਥੀ ਬੰਦੇ ਪਾਏ,
ਇਹੋ ਜੀ ਪੋਥੀ ਉਸ ਬੰਦੇ ਬਹਾਦਰ ਨੂੰ ਮਾਧੋ ਦਾਸ ਬੈਰਾਗੀ ਨੂੰ ਮਿਲੀ ਹੋਈ ਹੈ।
ਪਚਾਏ ਨਾ ਸਕਿਓ ਸੁਦਈ ਪ੍ਰਗਟਾਏ,
ਹੁਣ ਉਹ ਪੋਥੀ ਪਚਾਈ ਨਹੀਂ ਗਈ ਔਰ ਉਹਨੇ ਉਹ ਪੋਥੀ ਪ੍ਰਗਟ ਕਰ ਦਿੱਤੀ।
ਔਰ ਸੰਤਨ ਕੋ ਲੇਵੈ ਅੰਤ,
ਹੋਰ ਵੀ ਕਈ ਮਹਾਂਪੁਰਸ਼ਾਂ ਦਾ ਅੰਤ ਲੈਂਦਾ ਵੇਖਣ ਵਾਸਤੇ, ਵੀ ਵੇਖਾਂ ਕਿਸੇ ਸੰਤ ਚ ਹੋਰ ਚ ਵੀ ਕੋਈ ਕਰਾਮਾਤ ਹੈ, ਇਸੇ ਕਰਕੇ ਉਹ ਪਲਗੇ ਤੇ ਬਿਠਾ ਕੇ ਉਹਨਾਂ ਨੂੰ ਮੂਧਾ ਕਰਕੇ ਸੁੱਟ ਦਿੰਦਾ
ਹੈ। ਨਿੰਦਕ ਹੈ ਅਤਿ ਹੀ ਸੰਤ,
ਮਹਾਰਾਜ ਜੀ ਉਹ ਸੰਤ ਜਨਾਂ ਦਾ ਨਿੰਦਕ ਹੈ, ਮੰਤ ਜੈਤ ਰਾਮ ਕਲਗੀ ਧਰ ਜੀ ਨੂੰ ਦੱਸਦਾ।
ਜ਼ਰੂਰ ਨ ਜਾਇਓ ਤੁਮ ਉਸ ਵੱਲ,
ਮਹਾਰਾਜ ਤੁਸੀਂ ਅਤੀ ਜ਼ਰੂਰੀ ਹੈ ਵੀ ਉਸ ਪਾਸੇ ਨਾ ਜਾਇਆ ਜੇ।
ਮਹੰਤ ਬੁਬਾਰ ਇਮ ਗੱਲ,
ਇਹਦਾ ਮੰਤ ਰਾਮ ਜੈਤ ਰਾਮ ਨੇ ਕਈ ਵਾਰ ਮਹਾਰਾਜ ਜੀ ਨੂੰ ਇਹ ਗੱਲ ਕਹੀ।
ਸਤਿਗੁਰ ਕਹਿ ਹਮ ਮਿਟੈ ਨਾ ਮੂਰ, ਦੇਖ ਜਾਏਂਗੇ ਉਸੇ ਜ਼ਰੂਰ।
ਮਹਾਰਾਜ ਜੀ ਕਹਿੰਦੇ ਮੰਤ ਜੀ ਹੁਣ ਤਾਂ ਅਸੀਂ ਬਿਲਕੁਲ ਹੀ ਨਹੀਂ ਹਟਣਾ, ਹੁਣ ਤਾਂ ਅਸੀਂ ਜ਼ਰੂਰ ਜਾ ਕੇ ਉਹਨੂੰ ਵੇਖਾਂਗੇ।
ਜਿਮ ਤੁਮ ਬਾਜਨ ਖਾਈ ਜਵਾਰ,
ਜਿਵੇਂ ਤੇਰੇ ਸਾਹਮਣੇ ਬਾਜਾਂ ਨੇ ਜਵਾਰ ਖਾਧੀ ਹੈ।
ਤੁਮ ਆਏ ਉਸ ਤੇ ਹਾਰ,
ਤੁਸੀਂ ਉਹਦੇ ਕੋਲੋਂ ਹਾਰ ਕੇ ਆਏ ਤੇ ਜ਼ਰੂਰੀ ਨਹੀਂ ਵੀ ਅਸੀਂ ਵੀ ਹਾਰ ਜਾਵਾਂਗੇ। ਆ ਵੇਖੋ ਤੁਸੀਂ ਵੇਖੀ ਨਾ ਗੁਰੂ ਨਾਨਕ ਦੇ ਘਰ ਦੀ ਕਲਾ ਕਿ ਕਿਵੇਂ ਬਾਜਾਂ ਨੇ ਜਵਾਰ ਖਾਧੀ ਹੈ।
ਅਮਰੇ ਸਾਥ ਦੇ ਇੱਕ ਚੇਲਾ,
ਜੈਤ ਰਾਮ ਜੀ ਏਦਾਂ ਕਰੋ ਵੀ ਅਸੀਂ ਚੱਲੇ ਹਾਂ ਉਧਰ ਹੀ, ਤੁਸੀਂ ਆਪਣਾ ਇੱਕ ਚੇਲਾ ਸਾਡੇ ਨਾਲ ਭੇਜ ਦਿਓ।
ਦੇਖ ਆਵੇ ਉਹ ਹਮਰੋ ਮੇਲਾ,
ਅਸੀਂ ਉਹਨੂੰ ਮਿਲਾਂਗੇ ਨਾ ਜਾ ਕੇ, ਉਹਦੇ ਨਾਲ ਗੱਲਬਾਤ ਹੋਵੇਗੀ, ਉਹ ਵੇਖ ਕੇ ਆਏਗਾ ਤੁਹਾਨੂੰ ਆ ਕੇ ਦੱਸੇਗਾ ਵੀ ਉੱਥੇ ਸਾਡਾ ਮੇਲ ਕਿਵੇਂ ਹੋਇਆ।
ਜੋ ਸਤ ਨਾਨਕ ਕਲਾ ਸਵਾਏ, ਉਸੇ ਲੇਂਗੇ ਪੈਰੀ ਲਾਏ।
ਇਹ ਗੁਰੂ ਨਾਨਕ ਸਾਹਿਬ ਦੀ ਕਲਾ ਸੱਤ ਹੈ, ਗੁਰੂ ਨਾਨਕ ਸਾਹਿਬ ਦੀ ਕਲਾ ਵੱਡਿਆਂ ਤੋਂ ਵੱਡੀ ਹੈ, ਤੇ ਮਹੰਤ ਜੈਤ ਰਾਮ ਜੀ ਇਹ ਗੱਲ ਪੱਕੇ ਤੌਰ ਤੇ ਜਾਣ ਲਓ, ਅਸੀਂ ਉਹਨੂੰ ਆਪਣੇ ਪੈਰਾਂ ਤੇ ਚੁਕਾਵਾਂਗੇ।
ਬੋਲੇ ਸੋ ਲਿਆ ਯੋਂ ਕਹਿ ਸਤਗੁਰ ਹੋਆ ਤੇ ਤੁਰੈ,
ਏਦਾਂ ਕਹਿ ਕੇ ਮਹਾਰਾਜ ਜੀ ਉਥੋਂ ਚੱਲ ਪਏ।
ਪੁੱਛਿਓ ਰਾਹ ਬੰਦੇ ਕੋ ਪੂਰੇ,
ਬੰਦੇ ਬਹਾਦਰ ਬਾਰੇ ਪੁੱਛ ਕੇ ਮਹਾਰਾਜ ਜੀ ਗੋਦਾਵਰੀ ਦੇ ਕੰਢੇ ਨੂੰ ਚੱਲ ਪਏ ਨੇ, ਤੇ ਜਿਵੇਂ ਗਰੀਬ ਨਵਾਗ ਸੱਚੀ ਪਾਤਸ਼ਾਹ ਜੀ ਮਹਾਰਾਜ ਜੀ ਨੰਦੇੜ ਪਹੁੰਚਦੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।